दंडौत बंधन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीवो अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी भाई गुरदास जी दा। प्रसंग इथों तक पहुंच चुका है के भाई गुरदास जी ने घोड़े खरीद के सतगुरां दे वल भेजे ने। सतगुरां नूं घोड़े बड़े पसंद आए ने ते सतगुरु सच्चे पातशाह जी ने भाई गुरदास जी दे वल एक सिख नूं भेजण दी तैयारी कीती। कल इथों तक कथा पहुंची सी, अज इथों अगे मैं प्रारंभ करदा। खास तबेले सो बंदवाए पाठ्यो सिख तिस दिश सहसाए। ग्रंथाकार भाई संतोख सिंह जी लिखदे ने के जेड़े घोड़े भेजे ने भाई गुरदास जी ने उन्हां नूं एक खास तबेले दे विच हुक्म करके सतगुरु हरगोविंद सच्चे पातशाह जी ने बनवा दिता है ते भाई गुरदास जी दे वल काली दे नाल ही एक सिख तोर दिता। जाए बात गुरदास सुनाई कोरे सतगुर लिए बंदाई। सतगुरां दा भेजिया होया सिख भाई गुरदास जी दे कोल पहुंचा है, जाके उसने भाई गुरदास नूं आख्या है कि घोड़े सतगुरां नूं बड़े पसंद आए ने ते घोड़े सतगुरां ने अपने तबेले दे विच बनवा लए ने। बहुत पसंद आए मन पाए देओ दरब को पाख पठाए। सिख ने भाई गुरदास नूं आख्या है कि सतगुरां नूं बड़े पसंद आए ने, उन्हां दे मन नूं घोड़े जच गए ने ते सतगुरां ने हुण हुक्म करके भेजिया कि घोड़ियां दी जिहड़ी कीमत है ना उह सौदागर नूं अदा कर दे। इस तरीके दे नाल सतगुरां दा जिहड़ा संदेशा सी ना उह पहुंचिया। किस तरीके दे नाल इन्ना क जिहड़ा घटना दा पार्ट है ओ अदा होया इस नूं कवि करतार सिंह जी क्लास वाली ने अपनी सरल कविता दे विच इस तरह बयान कीता। कीता फैसला नाल सौदागरां दे घोड़े गुरां दे पास पहुंचाए जावन जे कर उन्हां दी मर्जी मुताबक होए टके गिण के फेर दवाए जावन। ओ सौदागर जानदा गुरु जी नूं उन्हें कहा बेशक दिखाए जावन कर फैसला घोड़े रवाना कीते सांब अमृत सर लै जाए जावन। नाल सिख देके उथों तोर दिते राहां विच सुखले रखाए जावन। आ गए पसंद करतार सिंघा हुक्म पहुंचिया टके मुकाए जावन। करतार सिंह जी क्लास वाली लिखदे ने घोड़े सतगुरां नूं पसंद आ गए ते सतगुरां ने हुक्म भेज दिता ਕਿ ਜਿਹੜੇ ਟਕੇ ਨੇ ਜਿਹੜੇ ਪੈਸੇ ਨੇ ਉਹ ਸੌਦਾਗਰ ਨੂੰ ਅਦਾ ਕੀਤੇ ਜਾਣ। ਇਸ ਤਰੀਕੇ ਦੇ ਨਾਲ ਆਣ ਕੇ ਸਿੱਖ ਨੇ ਭਾਈ ਗੁਰਦਾਸ ਨੂੰ ਖਬਰ ਦਿੱਤੀ। ਸੁਣ ਗੁਰਦਾਸ ਹਰਖ ਕੋ ਪਾਇਓ, ਤਤ ਸ਼ਿਨ ਪਠ ਨਰ ਨਿਕਟ ਬੁਲਾਇਓ। ਭਾਈ ਗੁਰਦਾਸ ਜੀ ਬੜੇ ਖੁਸ਼ ਹੋਏ ਨੇ ਕਿ ਮੇਰੀ ਪਸੰਦ ਦੇ ਉੱਤੇ ਸਤਿਗੁਰੂ ਜੀ ਪਸੰਦ ਹੋ ਗਏ ਨੇ, ਮੈਂ ਘੋੜੇ ਪਸੰਦ ਕੀਤੇ ਤੇ ਸਤਿਗੁਰਾਂ ਨੇ ਵੀ ਪਸੰਦ ਕਰ ਲਏ ਨੇ। ਭਾਈ ਗੁਰਦਾਸ ਜੀ ਪ੍ਰਸੰਨ ਹੋਏ ਨੇ, ਉਸੇ ਵੇਲੇ ਇੱਕ ਸਿੱਖ ਨੂੰ ਭੇਜ ਕੇ ਉਹ ਸੌਦਾਗਰ ਨੂੰ ਆਪਣੇ ਕੋਲ ਬੁਲਾ ਲਿਆ। ਕਰ ਸਨਮਾਨ ਬਿਠਾਵਣ ਕੀਨਾ, ਲੇਹੋ ਮੋਲ ਗੁਰ ਨੇ ਕਹਿ ਦਿਨਾ। ਬੜੇ ਸਨਮਾਨ ਦੇ ਨਾਲ ਸੌਦਾਗਰ ਨੂੰ ਭਾਈ ਗੁਰਦਾਸ ਨੇ ਆਪਣੇ ਕੋਲ ਬਿਠਾਇਆ ਹੈ। ਸੌਦਾਗਰ ਨੂੰ ਭਾਈ ਜੀ ਕਹਿੰਦੇ ਨੇ ਕਿ ਲੇਹੋ ਮੋਲ ਗੁਰ ਨੇ ਕਹਿ ਦੇਣਾ, ਗੁਰੂ ਜੀ ਨੇ ਘੋੜੇ ਪਸੰਦ ਕਰ ਲਏ ਨੇ ਔਰ ਸਤਿਗੁਰਾਂ ਨੇ ਮੈਨੂੰ ਇਹ ਹੁਕਮ ਵੀ ਭੇਜ ਦਿੱਤਾ ਹੈ ਕਿ ਸੌਦਾਗਰ ਨੂੰ ਪੈਸੇ ਦੇ ਦਿੱਤੇ ਜਾਣ।
ਸੌਦਾਗਰ ਤੰਬੂ ਦਰ ਥਿਰਿਓ, ਵਿੱਚ ਗੁਰਦਾਸ ਜਾਏ ਤਬ ਵਰਿਓ।
ਤੰਬੂ ਦੇ ਦਰਵਾਜੇ ਦੇ ਲਾਗੇ ਸੌਦਾਗਰ ਖਲੋ ਗਿਆ ਹੈ ਤੇ ਪੈਸੇ ਲੈਣ ਦੇ ਵਾਸਤੇ ਭਾਈ ਗੁਰਦਾਸ ਜੀ ਤੰਬੂ ਦੇ ਅੰਦਰ ਵੜ ਗਏ ਨੇ।
ਤਾਰੀ ਲਾਏ ਖੋਲ ਕਰ ਤਾਰੋ, ਦਰਬ ਨਿਕਾਸਣ ਕੋ ਕਰ ਡਾਰੋ।
ਉਸੇ ਵੇਲੇ ਭਾਈ ਗੁਰਦਾਸ ਜੀ ਨੇ ਕੁੰਜੀ ਲਾ ਕੇ ਜਿੰਦਰੇ ਨੂੰ ਖੋਲਿਆ ਹੈ, ਦਰਬ ਨਿਕਾਸਣ ਕੋ ਕਰ ਡਾਰਿਓ ਤੇ ਪੈਸੇ ਕੱਢਣ ਦੇ ਵਾਸਤੇ ਉਸ ਖੁਰਜੀ ਦੇ ਵਿੱਚ ਆਪਣਾ ਹੱਥ ਪਾਇਆ।
ਭਾਈ ਠੀਕਰੀ ਜਿਤ ਕਰ ਜਿਤ ਪਣ, ਵਹਿਰ ਨਿਕਾਰੀ ਪਿਖ ਬਿਸ ਮਿਉ ਮਨ।
ਜਦੋਂ ਹੱਥ ਪਾਇਆ ਤੇ ਉਸ ਥੈਲੀ ਦੇ ਵਿੱਚ ਕੋਈ ਵੀ ਪੈਸਾ ਨਹੀਂ ਹੈ, ਕੀ ਦੇਖਦੇ ਨੇ ਕਿ ਠੀਕਰੀਆਂ ਭਰੀਆਂ ਹੋਈਆਂ ਨੇ। ਜਦੋਂ ਬਾਹਰ ਹੱਥ ਨੂੰ ਖਿੱਚਿਆ ਤੇ ਕੀ ਦੇਖਦੇ ਨੇ, ਠੀਕਰੀਆਂ ਨੇ। ਵਹਿਰ ਨਿਕਾਸੀ ਪਿਖ ਬਿਸ ਮਾਇਓ, ਠੀਕਰੀਆਂ ਨੂੰ ਦੇਖ ਕੇ ਭਾਈ ਗੁਰਦਾਸ ਜੀ ਬੜੇ ਹੈਰਾਨ ਹੋਏ।
ਪੰਚੋਂ ਖੱਚਰ ਪਰ ਦਸ ਪਾਰੇ, ਖੋਲ ਖੋਲ ਕੋ ਸਕਲ ਨਿਹਾਰੇ।
50,000 ਰੁਪਇਆ ਪੰਜ ਖੱਚਰਾਂ ਦੇ ਉੱਤੇ ਲੱਦਿਆ ਹੋਇਆ ਸੀ। ਹਰੇਕ ਖੱਚਰ ਦੇ ਉੱਤੇ ਦੋਵੇਂ ਪਾਸੇ ਭਾਰ ਲੱਦੇ ਹੋਏ ਸਨ ਪੈਸਿਆਂ ਦੇ। ਕਵੀ ਜੀ ਲਿਖਦੇ ਨੇ ਕਿ ਪੰਜਾਂ ਖੱਚਰਾਂ ਦੇ ਉੱਤੇ 10 ਭਾਰ ਲੱਦੇ ਸਨ। ਸਾਰਿਆਂ ਨੂੰ ਖੋਲ ਖੋਲ ਕੇ ਵੇਖਿਆ ਪਰ ਕਿਸੇ ਦੇ ਵਿੱਚ 1 ਵੀ ਰੁਪਇਆ ਨਹੀਂ ਹੈ। ਜਿਹਨੂੰ ਖੋਲਦੇ ਨੇ ਉਹਦੇ ਵਿੱਚ ਠੀਕਰੀਆਂ ਹੀ ਨਜ਼ਰੀ ਪੈਂਦੀਆਂ।
ਪਿਖੀ ਠੀਕਰੀ ਸਭ ਮੈਂ ਤੈਸੇ, ਚਿੰਤਾ ਅਧਿਕ ਵਿਚਾਰਤ ਐਸੇ।
ਜਦੋਂ ਸਾਰੀਆਂ ਹੀ ਠੀਕਰੀਆਂ ਵੇਖੀਆਂ ਉਸ ਵੇਲੇ ਮਨ ਦੇ ਵਿੱਚ ਬੜੀ ਚਿੰਤਾ ਪੈਦਾ ਹੋਈ ਤੇ ਭਾਈ ਗੁਰਦਾਸ ਜੀ ਸੋਚਣ ਲੱਗੇ। ਸੋਚਦੇ ਨੇ ਇਹ ਕਿਆ ਕਾਰਨ ਲਖਿਓ ਨਾ ਜਾਈ। ਸੋਚਦਾ ਹੈ ਕਿ ਕੀ ਕਾਰਨ ਹੈ ਕਿ ਇਹ ਸਾਰੀਆਂ ਦੀਆਂ ਸਾਰੀਆਂ ਠੀਕਰੀਆਂ ਮੇਰੇ ਕੋਲ ਮੌਜੂਦ ਨੇ, ਕਦੋਂ ਗੁਰੂ ਨੇ ਇਹ ਪਠਾਈ। ਮਨ ਦੇ ਵਿੱਚ ਖਿਆਲ ਆਇਆ ਕਿ ਸਤਿਗੁਰਾਂ ਨੇ ਠੀਕਰੀਆਂ ਹੀ ਭਰ ਕੇ ਭੇਜੀਆਂ ਨੇ।
ਕਹਿ ਕਾਰਨ ਕੁਛ ਹੋਇਓ ਔਰ, ਕਹਿ ਇਹ ਦਰਬ ਲੀਨ ਕਿਨ ਚੋਰ।
ਤਰ੍ਹਾਂ ਤਰ੍ਹਾਂ ਦੇ ਮਨ ਦੇ ਵਿੱਚ ਖਿਆਲ ਪੈਦਾ ਹੁੰਦੇ ਨੇ। ਕਦੇ ਸੋਚਦਾ ਇਹ ਕਿਸ ਤਰ੍ਹਾਂ ਪੈਸੇ ਠੀਕਰੀਆਂ ਬਣ ਗਏ, ਕਦੇ ਸੋਚਦਾ ਕਿ ਸਤਿਗੁਰਾਂ ਨੇ ਠੀਕਰੀਆਂ ਭਰ ਕੇ ਘੱਲੀਆਂ ਨੇ, ਕਦੇ ਸੋਚਦਾ ਜਾਂ ਕੋਈ ਹੋਰ ਕਾਰਨ ਹੋਇਆ, ਜਾਂ ਫਿਰ ਇਹ ਵੀ ਹੋ ਸਕਦਾ ਕਿ ਕਿਸੇ ਚੋਰ ਨੇ ਪੈਸੇ ਚੁਰਾ ਲਏ ਹੋਣ ਤੇ ਪੈਸਿਆਂ ਦੀ ਜਗ੍ਹਾ ਦੇ ਉੱਤੇ ਠੀਕਰੀਆਂ ਭਰ ਦਿੱਤੀਆਂ ਹੋਣ।
ਰਾਜ ਤੁਰਕ ਕੋ ਗਹਿ ਉਜਾਗਰ, ਹਟੇ ਨਾ ਤਨ ਅਬ ਲੇਹੇ ਸੌਦਾਗਰ।
ਹੁਣ ਭਾਈ ਗੁਰਦਾਸ ਜੀ ਵੱਡੀ ਚਿੰਤਾ ਦੇ ਵਿੱਚ ਫਸ ਗਏ ਨੇ ਕਿ ਮੇਰੀ ਆਖੀ ਹੋਈ ਗੱਲ ਦੇ ਉੱਤੇ ਸੌਦਾਗਰ ਯਕੀਨ ਨਹੀਂ ਕਰੇਗਾ, ਦੂਸਰੇ ਪਾਸੇ ਤੁਰਕਾਂ ਦਾ ਰਾਜ ਹੈ, ਇਹ ਕਿਸੇ ਦੇ ਅੱਗੇ ਫਰਿਆਦ ਕਰੇਗਾ ਤੇ ਇਹ ਉਜਾਗਰ ਗੱਲ ਹੋ ਜਾਏਗੀ ਕਿ ਘੋੜੇ ਲੈ ਗਏ ਨੇ ਬਹਾਨੇ ਦੇ ਨਾਲ ਤੇ ਹੁਣ ਪੈਸੇ ਨਹੀਂ ਦਿੰਦੇ।
ਹਟੈ ਨਾ ਧਨ ਆਪ ਲੇਹ ਸੌਦਾਗਰ।
ਭਾਈ ਗੁਰਦਾਸ ਜੀ ਸੋਚਦੇ ਨੇ ਜਿਹੜਾ ਧਨ ਹੈ ਉਹ ਤੇ ਸੌਦਾਗਰ ਲੈ ਕੇ ਹੀ ਰਹੇਗਾ, ਇਹ ਟਲੇਗਾ ਨਹੀਂ।
ਜੇ ਅਬ ਭਾਗ ਚਲੋ ਉੱਠ ਚੋਰੀ, ਬਣ ਨ ਗਮਨ ਮਿਲਣ ਗੁਰ ਯੋਰੀ।
ਥੋੜੀ ਦੇਰ ਤੋਂ ਬਾਅਦ
ਭਾਈ ਗੁਰਦਾਸ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਕਿ ਮੈਂ ਛੱਡ ਕੇ ਹੀ ਸਾਰੀ ਚੀਜ਼ ਨੂੰ ਦੌੜ ਜਾਂਦਾ ਹਾਂ। ਪਰ ਫੇਰ ਮਨ ਦੇ ਵਿੱਚ ਸੋਚਦੇ ਨੇ ਕਿ ਜੇਕਰ ਚੋਰੀ ਭੱਜ ਗਿਆ ਤੇ ਜਾਵਾਂਗਾ ਕਿੱਥੇ, ਕਿਉਂਕਿ ਗੁਰੂ ਜੀ ਦੇ ਸਾਹਮਣੇ ਤੇ ਮੈਂ ਜਾ ਨਹੀਂ ਸਕਦਾ। ਫਿਰ ਮਨ ਦੇ ਵਿੱਚ ਫੇਰ ਖਿਆਲ ਪੈਦਾ ਹੋਇਆ ਕਿ ਮੈਨੂੰ ਚਾਹੀਦਾ ਕਿ ਛੱਡ ਛਡਾ ਕੇ ਸਾਰਾ ਕੁਝ ਚੋਰੀ ਦੌੜ ਜਾਵਾਂ, ਕਿਉਂਕਿ ਪੈਸਾ ਤੇ ਮੇਰੇ ਕੋਲ ਅਦਾ ਕਰਨ ਦੇ ਵਾਸਤੇ ਇੱਕ ਵੀ ਨਹੀਂ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਅਜੀਬ ਹੀ ਕਿਸਮ ਦੀ ਖੇਡ ਰਚ ਦਿੱਤੀ ਭਾਈ ਗੁਰਦਾਸ ਦੇ ਲਈ। ਹੁਕਮ ਪਹੁੰਚਿਆ ਕੋੜੇ ਪਸੰਦ ਆ ਗਏ, ਭੇਜ ਸਿੱਖ ਸੁਦਾਗਰ ਬੁਲਾਏ ਪਾਈ, ਆ ਗਏ ਹਿਸਾਬ ਮੁਕਾਣ ਖਾਤਰ ਬਾਹਰ ਤੰਬੂ ਸਭ ਬਿਠਾਏ ਪਾਈ। ਤੰਬੂ ਵਿੱਚ ਗੁਰਦਾਸ ਜੀ ਗਏ ਕੱਲੇ, ਚਾਬੀ ਲਾ ਸੰਦੂਕ ਖੁਲਾਏ ਪਾਈ, ਥਾਂ ਮੋਹਰਾਂ ਦੇ ਠੀਕਰਾਂ ਨਜ਼ਰ ਆਈਆਂ, ਗਏ ਵੇਖਦੇ ਸਾਰ ਘਬਰਾਏ ਪਾਈ। ਕਿਸੇ ਨੌਕਰ ਨੇ ਕੀਤੀ ਹੈ ਬੇਈਮਾਨੀ, ਅਸੀਂ ਗਏ ਪਾਰਾ ਧੋਖਾ ਖਾਏ ਪਾਈ, ਮੋਹਰਾਂ ਕੱਢ ਕੇ ਠੀਕਰਾਂ ਪਾਈਆਂ ਨੇ, ਵੇਲੇ ਸਿਰ ਦਿੱਤਾ ਦਗਾ ਆਏ ਪਾਈ। ਕੋੜੇ ਅੰਮ੍ਰਿਤ ਸਰ ਨੇ ਪਹੁੰਚ ਚੁੱਕੇ, ਕਿੱਥੋਂ ਦੇਵੀਏ ਮੁੱਲ ਚੁਕਾਏ ਪਾਈ, ਬਾਦਸ਼ਾਹੀ ਇੱਧਰ ਹੈਗੀ ਮੁਸਲਮਾਨੀ, ਸਾਨੂੰ ਦੇਣਗੇ ਫੜ ਮਰਵਾਏ ਪਾਈ। ਕਿੱਥੋਂ 40,000 ਰੁਪਇਆ ਦੇਵਾਂ, ਡਾਡਾ ਗਿਆ ਦਿਮਾਗ ਚੱਕਰਾਏ ਪਾਈ, ਨਿਕਲ ਚੱਲੀਏ ਇੱਥੋਂ ਕਰਤਾਰ ਸਿੰਘਾ, ਪੱਕੀ ਲਈ ਸਲਾਹ ਠਹਿਰਾਏ ਪਾਈ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸੋਚਿਆ ਭਾਈ ਗੁਰਦਾਸ ਨੇ ਕਿ 40,000 ਰੁਪਇਆ ਕਿੱਥੋਂ ਦੇਵਾਂਗਾ ਸੌਦਾਗਰ ਨੂੰ, ਇਸ ਕਰਕੇ ਮਨ ਦੇ ਵਿੱਚ ਪੱਕੀ ਸਲਾਹ ਬਣਾ ਲਈ ਹੈ ਕਿ ਮੈਂ ਚੋਰੀ ਹੀ ਇੱਥੋਂ ਦੌੜ ਜਾਵਾਂ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਖੇਡ ਵਰਤਾਈ। ਨਿਕਸਿਓ ਤਬ ਤੋਂ ਬੂਤੇ ਵਹਿਰ, ਕਹਿਓ ਸੌਦਾਗਰ ਸੋ ਕੁਛ ਠਹਿਰ। ਇੱਕ ਵਾਰ ਫੇਰ ਭਾਈ ਗੁਰਦਾਸ ਜੀ ਤੰਬੂ ਤੋਂ ਬਾਹਰ ਨਿਕਲੇ ਨੇ, ਉਸ ਸੌਦਾਗਰ ਨੂੰ ਕਹਿੰਦੇ ਨੇ ਭਾਈ ਥੋੜਾ ਚਿਰ ਤੈਨੂੰ ਰੁਕਣਾ ਪਵੇਗਾ, ਠਹਿਰਨਾ ਪਵੇਗਾ। ਗਿਣ ਕਰ ਸਗਰੇ ਅਬ ਲੈ ਆਵੂ, ਲਗੈ ਬਿਲਮ ਕੁਛ ਸ਼ੀਘਰ ਗਿਣਾਉ। ਕਹਿੰਦਾ ਕਿ ਰੁਕਣਾ ਪਏਗਾ ਜਰਾ, ਮੈਂ ਸਾਰੇ ਦੇ ਸਾਰੇ ਤੇਰੇ ਪੈਸੇ ਚੰਗੇ ਤਰੀਕੇ ਦੇ ਨਾਲ ਗਿਣ ਕੇ ਤੈਨੂੰ ਦੇਵਾਂਗਾ, ਇਸ ਕਰਕੇ ਗਿਣ ਲੱਗਿਆਂ ਥੋੜੀ ਦੇਰੀ ਲੱਗ ਸਕਦੀ ਹੈ, ਦੇਰ ਲੱਗ ਸਕਦੀ ਹੈ, ਤੂੰ ਰੁਕ ਜਾਵੀਂ, ਪਰ ਮੈਂ ਸ਼ੀਘਰਤਾ ਦੇ ਨਾਲ ਹੀ ਛੇਤੀ ਹੀ ਗਿਣਨ ਦੀ ਕੋਸ਼ਿਸ਼ ਕਰਾਂਗਾ।
ਅਪਰ ਥਾਨ ਟਿਗ ਤਾਂ ਹੀ ਬਿਠਾਇਓ, ਆਪ ਬਹੁਰ ਤੰਬੂ ਪ੍ਰਵਸ਼ਾਇਓ।
ਭਾਈ ਗੁਰਦਾਸ ਨੇ ਤੰਬੂ ਤੋਂ ਦੂਰ ਉਸ ਨੂੰ ਬੈਠਣ ਦੇ ਵਾਸਤੇ ਆਖਿਆ ਕਿ ਥੋੜੀ ਦੇਰ ਲੱਗ ਸਕਦੀ ਹੈ, ਤੂੰ ਕਿੱਥੇ ਤੰਬੂ ਦੇ ਲਾਗੇ ਖਲੋਤਾ ਰਵੇਗਾ। ਉਸ ਨੂੰ ਹੋਰ ਜਗ੍ਹਾ ਦੇ ਉੱਤੇ ਭਾਈ ਗੁਰਦਾਸ ਨੇ ਬਿਠਾ ਦਿੱਤਾ ਤੇ ਆਪ ਦੁਬਾਰਾ ਭਾਈ ਗੁਰਦਾਸ ਜੀ ਉਸੇ ਹੀ ਤੰਬੂ ਦੇ ਵਿੱਚ ਵੜ ਗਏ।
ਦਰ ਕੋ ਪਿਖਤ ਸੌਦਾਗਰ ਥਿਰਿਓ, ਲਖੈ ਗਿਨੈ ਤਨ ਅੰਤਰ ਬਰਿਓ।
ਸੌਦਾਗਰ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਤੰਬੂ ਦੇ ਦਰਵਾਜੇ ਦੇ ਉੱਤੇ ਲੱਗੀਆਂ ਹੋਈਆਂ ਨੇ, ਜਿੱਥੋਂ ਦੀ ਭਾਈ ਗੁਰਦਾਸ ਜੀ ਅੰਦਰ ਵੜੇ ਨੇ। ਸੌਦਾਗਰ ਸੋਚਦਾ ਹੈ ਗਿਨੈ ਧਨ ਅੰਤਰ, ਕਿ ਅੰਦਰ ਧਨ ਦੀ ਗਿਣਤੀ ਭਾਈ ਗੁਰਦਾਸ ਕਰ ਰਹੇ।
ਅਪਰਿ ਭਾਵ ਨ ਕੁਛ ਬਣ ਆਇਓ, ਤੰਬੂ ਪਾੜ ਪਿੱਛੇ ਨਿਕਸਾਇਓ।
ਉਸ ਵੇਲੇ ਭਾਈ ਗੁਰਦਾਸ ਨੂੰ ਹੋਰ ਤੇ ਕੋਈ ਭੱਜਣ ਦਾ ਦਾਅ ਨਾ ਲੱਭਿਆ, ਇਸ ਕਰਕੇ ਤੰਬੂ ਦੇ ਪਿਛਲੇ ਪਾਸਿਓਂ ਉਸ ਨੇ ਤੰਬੂ ਨੂੰ ਪਾੜਿਆ ਤੇ ਉਸ ਪਿਛਲੇ ਪਾਸੋਂ ਹੀ ਦੌੜ ਨਿਕਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਭਾਈ ਗੁਰਦਾਸ ਨੇ ਕੀਤਾ।
ਬੈਠਾ ਬਾਹਰ ਸੌਦਾਗਰ ਉਟੀਕ ਰਿਹਾ, ਅੰਦਰ ਖੇਲ ਅਸਚਰਜ ਵਰਤਾਏ ਗਏ, ਮਾਇਆ ਭਾਈ ਜੀ ਤਾਈ ਉਹ ਖੇਡ ਦਿੱਤਾ, ਸਭ ਗਿਆਨ ਤੇ ਧਿਆਨ ਭੁਲਾਏ ਗਏ। ਸੁਜੀ ਕੋਈ ਨਾ ਸੋਚਦੇ ਬਹੁਤ ਰਹਿ,
ਛੱਡ ਹੌਸਲਾ ਅੰਤ ਘਬਰਾਏ ਗਏ ਤੰਬੂ ਪਾੜ ਕੇ ਪਿੱਛੋਂ ਦੀ ਨਿਕਲ ਚੋਰੀ ਚੁੱਪ ਕੀਤੇ ਹੀ ਕਦਮ ਉਠਾਏ ਗਏ ਨਿਕਲੇ ਆਪਣਾ ਆਪ ਛੁਪਾ ਕਰਕੇ ਦੂਰ ਡੇਰਿਓ ਚੱਲ ਕੇ ਆਏ ਗਏ ਮਾਇਆ ਗੁਰਾਂ ਦੀ ਸਖਤ ਕਰਤਾਰ ਸਿੰਘਾ ਗੁਰਦਾਸ ਜਹੇ ਪੀ ਤਿਲਕਾਏ ਗਏ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਗੁਰਾਂ ਦੀ ਮਾਇਆ ਬੜੀ ਅਸਚਰਜ ਹੈ, ਭਾਈ ਗੁਰਦਾਸ ਜੀ ਵਰਗੇ ਵੀ ਇਸ ਤਿਲਕਣ ਬਾਜੀ ਤੋਂ ਤਿਲਕ ਗਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਬਿਆਨ ਕਰਦੇ ਨੇ ਕਿ ਜਿਸ ਭਾਈ ਗੁਰਦਾਸ ਦੀ ਬਾਣੀ ਪੜਿਆ ਸਿਦਕ ਪੈਦਾ ਹੁੰਦਾ ਹੈ ਉਸ ਭਾਈ ਗੁਰਦਾਸ ਨੂੰ ਵੀ ਧੱਕੇ ਵੱਜ ਗਏ ਜਦੋਂ ਪਰਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਮੇਰਾ ਸਿਰਫ ਕਹਿਣ ਤੋਂ ਪਾਵੇ ਸੀ ਕਿ ਤੰਬੂ ਨੂੰ ਪਾੜ ਕੇ ਪਿੱਛੋਂ ਦੀ ਦੌੜ ਗਏ ਚੋਰੀ ਭਾਈ ਗੁਰਦਾਸ ਜੀ।
ਇੱਕ ਦੋਏ ਮਜ਼ਲ ਬਡੇਰੀ ਕਰਕੇ ਗੁਰ ਤਜ ਕਾਂਸ਼ੀ ਚਲੋ ਵਿਚਰ ਕੇ।
ਸਤਿਗੁਰਾਂ ਵਾਲੇ ਪਾਸੇ ਤੇ ਜਾ ਨਹੀਂ ਸਨ ਸਕਦੇ, ਇਸ ਕਰਕੇ ਇੱਕ ਦੋ ਮੰਜ਼ਲਾਂ ਬੜੀ ਸ਼ੀਘਰਤਾ ਦੇ ਨਾਲ ਤੈਅ ਕੀਤੀਆਂ ਨੇ ਤੇ ਮਨ ਦੇ ਵਿੱਚ ਵਿਚਾਰਿਆ ਹੈ ਭਾਈ ਗੁਰਦਾਸ ਨੇ ਗੁਰ ਤਜ ਕਾਂਸ਼ੀ ਚਲੋ ਵਿਚਰ ਕੇ ਕਿ ਗੁਰੂ ਨੂੰ ਛੱਡ ਕੇ ਕਾਂਸ਼ੀ ਦੇ ਵਿੱਚ ਚਲਿਆ ਜਾਵਾਂ।
ਤਨ ਸੰਤਨ ਕੋ ਭੇਖ ਬਨਾਵਾ ਕੋਈ ਨਾ ਕਰੇ ਚਿਨਾਰੀ ਪਾਵਾ।
ਸਰੀਰ ਦੇ ਉੱਤੇ ਸੰਤਾਂ ਵਾਲਾ ਭੇਖ ਬਣਵਾ ਕੇ ਪਾ ਲਿਆ ਹੈ, ਕੋਈ ਨਾ ਕਰੇ ਚਿਨਾਰੀ ਪਾਵਾ ਤਾਂ ਕਿ ਕੋਈ ਕਿਸੇ ਵੀ ਤਰੀਕੇ ਦੇ ਨਾਲ ਚਿਨਾਰੀ ਨਾ ਕਰ ਸਕੇ, ਮੇਰੀ ਪਛਾਣ ਨਾ ਕਰ ਸਕੇ। ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਕਾਂਸ਼ੀ ਦੇ ਵੱਲ ਚਲੇ।
ਅੰਮ੍ਰਿਤ ਸਰ ਜਾ ਕੇ ਮੂੰਹ ਦਿਆਂਗਾ ਕੀ ਗੁਰ ਕਹਿਣਗੇ ਪੂਰੀਆਂ ਪਾਇਆ ਮੋਹਤ ਬੇਰ ਕਰ ਭੇਜਿਆ ਜ਼ਰ ਦੇ ਕੇ ਖਾ ਆਇਆ ਜਾਂ ਕਿਤੇ ਖੁਹਾਇਆ। ਗੁਰ ਸਿੱਖ ਸਾਰੇ ਠੱਠਾ ਕਰਨਗੇ ਜੀ ਭਰਮ ਭੂਤ ਦਾ ਰੂਪ ਵਟਾਇਆ ਹੁਣ ਜਾ ਕੇ ਸਿਰ ਲੋਕਾਵਾਂ ਕਿੱਥੇ ਬੁਰਾ ਦਿਲ ਦੇ ਵਿੱਚ ਘਬਰਾਇਆ। ਅੰਤ ਸੋਚਿਆ ਕਾਂਸ਼ੀ ਨੂੰ ਚਲਾ ਜਾਵਾਂ, ਅੰਤ ਸੋਚਿਆ ਕਾਂਸ਼ੀ ਨੂੰ ਚਲਾ ਜਾਵਾਂ ਇਹ ਸੋਚ ਕੇ ਕਦਮ ਉਠਾਇਆ। ਅੰਮ੍ਰਿਤ ਸਰ ਤੋਂ ਲਾਂਬੇ ਕਰਤਾਰ ਸਿੰਘਾ ਲੰਘ ਜਾਵਾਂਗਾ ਦਿਲ ਠਹਿਰਾਇਆ।
ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਕਾਂਸ਼ੀ ਦੇ ਵੱਲ ਚਲੇ ਗਏ।
ਕੇਤਕ ਦਿਨ ਮੇ ਪ੍ਰਵਿਸ਼ੋ ਆਏ ਕਾਂਸ਼ੀ ਮੈਂ ਸਹ ਚਿੰਤ ਬਸਾਏ।
ਥੋੜੇ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਖਰਕਾਰ ਭਾਈ ਗੁਰਦਾਸ ਜੀ ਫਿਰ ਕਾਂਸ਼ੀ ਦੇ ਵਿੱਚ ਪਹੁੰਚ ਗਏ ਨੇ। ਕਿਸ ਤਰੀਕੇ ਦੇ ਨਾਲ ਬੁਰੀ ਹਾਲਤ ਦੇ ਨਾਲ ਭਾਈ ਗੁਰਦਾਸ ਜੀ ਪਹੁੰਚੇ ਨੇ ਉਸ ਦਾ ਕਵੀ ਕਰਤਾਰ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਜ਼ਿਕਰ ਕੀਤਾ।
ਅੱਦ ਮਗਰ ਗਿਆ ਸੀ ਪਏ ਸਰਦੀ ਨੰਗੇ ਪੈਰ ਭਾਈ ਹੋਰੀ ਜਾਏ ਰਹੇ ਭੁੱਖ ਤ੍ਰੇਥ ਕਿਵੇਂ ਨੇ ਚੂਰ ਕੀਤੇ ਵਿੱਚ ਮੰਜ਼ਲਾਂ ਦੁੱਖ ਉਠਾਏ ਰਹੇ। ਕਈਆਂ ਦਿਨਾਂ ਪਿੱਛੋਂ ਕਾਂਸ਼ੀ ਜਾਏ ਪਹੁੰਚੇ, ਕਈਆਂ ਦਿਨਾਂ ਪਿੱਛੋਂ ਕਾਂਸ਼ੀ ਜਾਏ ਪਹੁੰਚੇ ਧਰਮਸਾਲ ਜਾ ਕੇ ਡੇਰਾ ਲਾਏ ਰਹੇ। ਕਾਬਲ ਹੋਈ ਸੋ ਸੁਣੋ ਕਰਤਾਰ ਸਿੰਘਾ ਵੱਲ ਤੰਬੂ ਸੌਦਾਗਰ ਤਕਾਏ ਰਹੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਕਾਬਲ ਦੇ ਵਿੱਚ ਕਿਸ ਤਰ੍ਹਾਂ ਦੀ ਵਾਰਤਾ ਭਾਈ ਗੁਰਦਾਸ ਦੇ ਜਾਣ ਤੋਂ ਪਿੱਛੋਂ ਵਰਤੀ, ਉਸ ਨੂੰ ਸੁਣੋ ਕਿ ਤੰਬੂ ਦੇ ਬਾਹਰ ਸੌਦਾਗਰ ਉਡੀਕ ਰਿਹਾ ਕਿ ਕਦੋਂ ਭਾਈ ਗੁਰਦਾਸ ਬਾਹਰ ਨਿਕਲੇ।
ਤਾਂ ਸੌਦਾਗਰ ਦਰ ਕੋ ਹੇਰਤ ਬੀਤਿਓ ਸਮਾਂ ਬਹੁ ਪੁਣ ਸੋ ਟੇਰਤ।
ਸੌਦਾਗਰ ਉਡੀਕ ਕਰਦਾ ਰਿਹਾ, ਕਾਫੀ ਦੇਰ ਵੇਖਦਾ ਰਿਹਾ ਦਰਵਾਜ਼ੇ ਦੇ ਵੱਲ, ਪਰ ਕੋਈ ਵੀ ਤੰਬੂ ਦੇ ਵਿੱਚੋਂ ਬਾਹਰ ਨਾ ਆਇਆ।
ਬੀਤਿਓ
ਸਮਾਂ ਬਹੁਤਾ ਜ਼ਿਆਦਾ ਸਮਾਂ ਬਤੀਤ ਹੋ ਗਿਆ ਤੇ ਫਿਰ ਸੌਦਾਗਰ ਨੇ ਬਾਹਰੋਂ ਆਵਾਜ਼ ਮਾਰੀ।
ਅੰਤਰ ਤੇ ਆਵਾਜ਼ ਨਹੀਂ ਆਈ ਬੈਠਿਓ ਡੇਢ ਕ ਜਾਮ ਬਿਤਾਈ।
ਡੇਢ ਪਹਿਰ ਹੋ ਗਿਆ ਬੈਠਿਆਂ ਬੈਠਿਆਂ, ਭਾਈ ਗੁਰਦਾਸ ਅੰਦਰੋਂ ਨਿਕਲਿਆ ਹੀ ਨਾ। ਆਖਰਕਾਰ ਸੌਦਾਗਰ ਨੇ ਹਾਰ ਕੇ ਆਵਾਜ਼ ਮਾਰੀ, ਪਰ ਉਸ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ, ਕਿਉਂਕਿ ਤੰਬੂ ਦੇ ਵਿੱਚ ਕੋਈ ਹੁੰਦਾ ਤੇ ਸੁਣਦਾ। ਅੰਤਰ ਤੇ ਆਵਾਜ਼ ਨਹੀਂ ਆਈ। ਕਵੀ ਜੀ ਲਿਖਦੇ ਨੇ ਅੰਦਰੋਂ ਕਿਸੇ ਦੀ ਕੋਈ ਆਵਾਜ਼ ਨਾ ਆਈ। ਉੱਠ ਕਰ ਅੰਤਰ ਹੇਰਨ ਕਰਿਓ, ਸੋ ਨਹੀਂ ਦਰਬ ਖੁੱਲਿਓ ਤਹਿ ਪਰਿਓ। ਆਖਿਰਕਾਰ ਹਾਰ ਕੇ ਤੰਬੂ ਦੇ ਵਿੱਚ ਸੁਦਾਗਰ ਵੜਿਆ, ਕੀ ਜਾ ਕੇ ਦੇਖਦਾ, ਸੋ ਨਹੀਂ, ਭਾਈ ਗੁਰਦਾਸ ਤੇ ਉੱਥੇ ਨਹੀਂ ਹੈ, ਪਰ ਦਰਬ ਖੁੱਲਿਓ ਤਹਿ ਪਰਿਓ, ਸਾਰੇ ਦੇ ਸਾਰੇ ਪੈਸੇ ਖੁੱਲੇ ਪਏ ਨੇ। ਉੱਥੇ ਭਾਈ ਗੁਰਦਾਸ ਨੂੰ ਠੀਕਰੀਆਂ ਵੇਖਣ ਨੂੰ ਮਿਲੀਆਂ ਸਨ, ਦਰਅਸਲ ਉਹ ਤੇ ਠੀਕਰੀਆਂ ਨਹੀਂ ਸਨ। ਉੱਥੇ ਸਤਿਗੁਰਾਂ ਦਾ ਇੱਕ ਚੋਜ ਸੀ ਕਿ ਸਾਰੇ ਦੇ ਸਾਰੇ ਪੈਸੇ ਭਾਈ ਗੁਰਦਾਸ ਨੂੰ ਠੀਕਰੀਆਂ ਦਿਸੀਆਂ ਨੇ, ਤੇ ਜਦੋਂ ਸੁਦਾਗਰ ਨੇ ਜਾ ਕੇ ਵੇਖਿਆ ਕਿ ਸਾਰਾ ਧਨ ਮਾਲ ਪੈਸੇ ਖੁੱਲੇ ਪਏ ਨੇ, ਪਰ ਰਖਵਾਲਾ ਭਾਈ ਗੁਰਦਾਸ ਉੱਥੇ ਮੌਜੂਦ ਨੇ। ਜੋ ਗੁਰਦਾਸ ਸੰਗ ਨਾਰੇ ਹੈ, ਤਿਨੇ ਬੁਲਾਏ ਦਿਖਾਏ ਸੋ ਕਹੈ। ਜਿਹੜੇ ਭਾਈ ਗੁਰਦਾਸ ਦੇ ਨਾਲ ਸਿੱਖ ਗਏ ਹੋਏ ਸਨ, ਆਵਾਜ਼ ਮਾਰ ਕੇ ਸੁਦਾਗਰ ਨੇ ਉਹਨਾਂ ਨੂੰ ਬੁਲਾਇਆ ਤੇ ਦਿਖਾਇਆ ਕਿ ਭਾਈ ਗੁਰਦਾਸ ਤੁਹਾਡਾ ਆਦਮੀ ਇੱਥੇ ਨਹੀਂ ਹੈ, ਪਰ ਪੈਸੇ ਸਾਰੇ ਇਸ ਤਰ੍ਹਾਂ ਖੁੱਲੇ ਪਏ। ਪਰ ਉਹ ਦਰਬ ਨਹੀਂ ਦੇਵਨ ਹਾਰਾ, ਕਿਉਂ ਤਜ ਭਾਜੋ ਕਹਾਂ ਵਿਚਾਰਾ। ਕਹਿੰਦਾ ਵੇਖ ਲੋ, ਤੁਹਾਡੇ ਸਾਰੇ ਪੈਸੇ ਖੁੱਲੇ ਪਏ ਨੇ, ਪਿਛਲੇ ਪਾਸੇ ਤੰਬੂ ਨੂੰ ਪਾੜ ਕੇ ਉਹ ਕਿਤੇ ਚਲਾ ਗਿਆ। ਪਰ ਉਹ ਦਰਬ ਨਹੀਂ ਦੇਵਨ ਹਾਰਾ, ਸੁਦਾਗਰ ਨੇ ਆਖਿਆ ਪੈਸੇ ਤੇ ਪਏ ਨੇ ਪਰ ਦੇਣ ਵਾਲਾ ਨਹੀਂ ਹੈ, ਕਿਉਂ ਤਜ ਭਾਜਿਓ ਕਹਾਂ ਵਿਚਾਰਾ। ਇਸ ਗੱਲ ਦੀ ਕੀ ਵਿਚਾਰ ਕਰੀਏ ਕਿ ਪੈਸਿਆਂ ਨੂੰ ਇਸ ਤਰ੍ਹਾਂ ਸੁੰਜਾਂ ਛੱਡ ਕੇ ਉਹ ਕਿਉਂ ਦੌੜ ਗਿਆ, ਔਰ ਦੌੜਿਆ ਵੀ ਚੋਰੀ। ਸਾਗਰੇ ਨਿਕਟ ਖਰੇ ਤਬ ਕੀਨੇ, ਹੈ ਕੋ ਮੋਲ ਸੋ ਧਨ ਗਣ ਲੀਨੇ। ਸੁਦਾਗਰ ਕਹਿੰਦਾ ਕਿ ਪੈਸੇ ਤੁਹਾਡੇ ਹੈ ਨੇ, ਆਦਮੀ ਤੁਹਾਡਾ ਹੈ ਨੀ, ਇਸ ਕਰਕੇ ਮੈਂ ਤੇ ਪੈਸੇ ਲੈਣੇ ਨੇ, ਮੈਨੂੰ ਪੈਸੇ ਦੇ ਦਿਓ, ਮੈਂ ਆਪਣੇ ਰਾਹ ਪਾਵਾਂ, ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਸਾਗਰੇ ਨਿਕਟ ਖਰੇ ਤਬ ਕੀਨੇ, ਹੈ ਕੋ ਮੋਲ ਸੋ ਧਨ ਗਣ ਲੀਨੇ। ਉਸ ਵੇਲੇ ਫਿਰ ਭਾਈ ਗੁਰਦਾਸ ਦੇ ਨਾਲ ਜਿਹੜੇ ਸਿੱਖ ਗਏ ਸਨ, ਉਹਨਾਂ ਨੇ 40,000 ਰੁਪਇਆ ਗਿਣਿਆ ਤੇ ਗਿਣ ਕੇ ਘੋੜਿਆਂ ਦਾ ਮੁੱਲ ਸੁਦਾਗਰ ਨੂੰ ਦੇ ਦਿੱਤਾ। ਬਾਕੀ ਸੌਂਪ ਦੀਏ ਤਿੰਨ ਪਾਸ, ਕਿਤ ਗੁਰਦਾਸ ਕਹਿਤ ਸਭ ਦਾਸ। ਬਾਕੀ ਦੇ ਜਿਹੜੇ ਪੈਸੇ ਵਧੇ ਸਨ, ਉਹਨਾਂ ਨੂੰ ਦਾਸਾਂ ਨੇ ਸਾਂਭਲਿਆ, ਸੁਦਾਗਰ ਚਲਾ ਗਿਆ। ਇੱਕ ਦੂਜੇ ਨੂੰ ਦਾਸ ਕਹਿੰਦੇ ਨੇ, ਕਿਤ ਗੁਰਦਾਸ ਕਿੱਧਰ ਗਏ ਭਾਈ ਗੁਰਦਾਸ ਜੀ, ਕੀ ਪਤਾ ਲੱਗਦਾ। ਸਰਬ ਸੰਭਾਜ ਸੰਭਾਰਨ ਕੀਨਾ, ਦਾਸਨ ਗੁਰ ਦਿਸ਼ ਕੋ ਮਗ ਲੀਨਾ। ਉਡੀਕਿਆ ਪਰ ਭਾਈ ਗੁਰਦਾਸ ਦਾ ਕੋਈ ਪਤਾ ਨਾ ਲੱਗਾ। ਆਖਰਕਾਰ ਹਾਰ ਕੇ ਉਹਨਾਂ ਨੇ ਆਪਣੇ ਸਾਰੇ ਸਾਜੋ ਸਮਾਨ ਨੂੰ ਸਾਂਭਿਆ, ਪੈਸਿਆਂ ਨੂੰ ਸਾਂਭਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵਾਲੇ ਚਲੇ ਗਏ। ਜਾਣਿਓ ਪਰੈ ਨਹੀਂ ਕਿਆ ਹੋਵਾ, ਧਨ ਤਰ ਗਇਓ ਆਪ ਨਹੀਂ ਜੋਵਾ। ਹੁਣ ਕਿਸੇ ਨੂੰ ਕਾਰਨ ਦਾ ਪਤਾ ਨਹੀਂ ਲੱਗਦਾ ਕਿ ਆਖਰਕਾਰ ਭਾਈ ਗੁਰਦਾਸ ਜੀ ਕਿਉਂ ਚੋਰੀ ਦੌੜ ਗਏ। ਜਾਣਿਓ ਪਰੇ ਨਹੀਂ ਕਿਆ ਹੋਵਾ, ਕੋਈ ਪਤਾ ਨਹੀਂ ਲੱਗਦਾ ਕੀ ਕਾਰਨ ਹੋਇਆ। ਧਨ ਤਰ ਗਇਓ ਆਪ ਨਹੀਂ ਜੋਵਾ, ਕਿ ਧਨ ਨੂੰ ਧਰ ਕੇ ਚਲਾ ਗਿਆ ਤੇ ਆਪ ਕਿਉਂ ਚਲਾ ਗਿਆ। ਆਏ ਮਿਲੇ ਸਤ ਗੁਰ ਕੇ ਪਾਸ, ਸਰਬ ਬਾਰ ਤਾ ਕਰੀ ਪਰ ਕਾਸ਼। ਸਾਰੇ ਦਾਸ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ ਤੇ ਸਾਰੀ ਜਿਹੜੀ ਬੀਤ ਚੁੱਕੀ ਵਾਰਤਾ ਸੀ ਨਾ ਉਹ ਸਤਿਗੁਰਾਂ ਨੂੰ ਸੁਣਾਈ। ਨਹੀਂ ਜਾਣਿਓ ਕਿਤ ਗਾ ਗੁਰਦਾਸ, ਤਜ ਕਰ ਤੰਬੂ ਮੇ ਧਨ ਰਾਸ। ਸਿੱਖਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਪਤਾ ਨਹੀਂ ਲੱਗਦਾ ਕਿ ਭਾਈ ਗੁਰਦਾਸ ਜੀ ਕਿੱਥੇ ਚਲੇ ਗਏ, ਸਾਰੇ ਦੇ ਸਾਰੇ ਧਨ ਨੂੰ ਤੰਬੂ ਦੇ ਵਿੱਚ ਹੀ ਧਰ ਕੇ ਉਹ ਚੋਰੀ ਨਿਕਲ ਗਏ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਤੇ ਸਤਿਗੁਰਾਂ ਨੂੰ ਆਣ ਕੇ ਸਿੱਖਾਂ ਨੇ ਖਬਰ ਦਿੱਤੀ। ਬਾਹਰ ਬੈਠਿਆ ਬਹੁਤ ਉਡੀਕ ਕੀਤੀ, ਇੱਕ ਦੂਸਰੇ ਤਾਈ ਸੁਣਾਣ ਸਾਰੇ, ਭਾਈ ਸਾਹਿਬ ਨਾ ਤੰਬੂਓਂ ਬਾਹਰ ਆਏ, ਅੰਤ ਉੱਠ ਕੇ ਅੰਤਰੇ ਜਾਣ ਸਾਰੇ। ਤੰਬੂ ਪਾਟਾ ਤੇ ਖੁੱਲਾ ਸੰਦੂਕ ਪਿਆ,
ਹੋਏ ਵੇਖ ਕੇ ਸਖਤ ਹੈਰਾਨ ਸਾਰੇ, ਕੌਣ ਭਾਈ ਜੀ ਨੂੰ ਫੜ ਲੈ ਗਿਆ ਏ, ਨੇੜੇ ਦੂਰ ਤੇ ਆਣ ਦੁੜਾਣ ਸਾਰੇ, ਅੰਤ ਪਤਾ ਨਿਸ਼ਾਨ ਨਾ ਕੋਈ ਮਿਲਿਆ, ਵਿੱਚ ਦਿਲਾਂ ਦੇ ਬਹੁਤ ਪਛਤਾਣ ਸਾਰੇ, ਸਿੱਖਾਂ ਸੇਵਕਾਂ ਗਿਣੀਆਂ ਸਭ ਮੋਹਰਾਂ, ਗਿਣ ਝੱਟ ਹਿਸਾਬ ਚੁਕਾਣ ਸਾਰੇ, ਕੁਝ ਦਿਨ ਉਡੀਕ ਕਰ ਭਾਈ ਜੀ ਦੀ, ਹੋਏ ਉਦਾਸ ਤੇ ਡੇਰਾ ਉਠਾਣ ਸਾਰੇ, ਪਹੁੰਚੇ ਅੰਮ੍ਰਿਤਸਰ ਕਰਤਾਰ ਸਿੰਘਾ, ਕਥਾ ਗੁਰਾਂ ਨੂੰ ਖੋਲ ਸੁਣਾਣ ਸਾਰੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਭਾਈ ਗੁਰਦਾਸ ਜੀ ਦੇ ਨਾਲ ਦੇ ਸਾਥੀਆਂ ਨੇ ਕੁਝ ਦਿਨਾਂ ਤੱਕ ਭਾਈ ਗੁਰਦਾਸ ਦੇ ਆਉਣ ਦੀ ਉਡੀਕ ਕੀਤੀ, ਪਰ ਭਾਈ ਗੁਰਦਾਸ ਜੀ ਜਦੋਂ ਫੇਰ ਵੀ ਨਾ ਪਰਤੇ ਤੇ ਫੇਰ ਅੰਮ੍ਰਿਤਸਰ ਜਾ ਕੇ ਸਤਿਗੁਰਾਂ ਨੂੰ ਸਾਰੀ ਵਾਰਤਾ ਸੁਣਾਈ।
ਸਤਿਗੁਰ ਤਬ ਜਾਨੀ ਨਿਜ ਮਾਇਆ, ਗਇਓ ਪਾਜ ਸੋ ਹਿਰਦੈ ਪਰ ਮਾਇਆ।
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦੀ ਵਾਰਤਾ ਸੁਣਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ, ਮਨ ਦੇ ਵਿੱਚ ਜਾਣਿਆ ਕਿ ਮਾਇਆ ਵਰਤ ਗਈ ਹੈ, ਗਇਓ ਪਾਜ ਸੋ ਹਿਰਦੈ ਪਰ ਮਾਈ, ਕਿ ਭੱਜ ਗਿਆ ਹੈ ਉਹਦਾ ਹਿਰਦਾ ਭਾਈ ਗੁਰਦਾਸ ਦਾ ਭਰਮ ਗਿਆ।
ਭਾਈ ਠੀਕਰੀ ਜਿੱਤ ਕਰ ਜਿੱਤ ਪਣ, ਭਾਜਿਓ ਦੇਖਤ ਹੋਏ ਅਧੀਰ ਮਨ।
ਸਾਰੇ ਦੇ ਸਾਰੇ ਪੈਸੇ ਠੀਕਰੀਆਂ ਹੋ ਗਏ, ਇਸ ਕਰਕੇ ਭੱਜ ਗਿਆ ਹੈ ਅਧੀਰ ਮਨ ਦੇ ਨਾਲ। ਇਹ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਵਿਚਾਰਿਆ, ਪਰ ਕਿਸੇ ਸਿੱਖ ਨੂੰ ਇਸ ਦੇ ਬਾਰੇ ਕੁਝ ਨਾ ਦੱਸਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਨਿਕਸਿਓ ਡੇਰਾ ਤਿਆਗ ਕਰ, ਹਿਮਰੁਤ ਥੀ ਤਿਸ ਕਾਲ, ਚਲਤ ਪੰਥ ਨਿਤ ਚਰਨ ਕਰ, ਸ਼੍ਰਮ ਕੋ ਲਹਿਤ ਵਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਭਾਈ ਗੁਰਦਾਸ ਜੀ ਡੇਰੇ ਨੂੰ ਛੱਡ ਕੇ ਨਿਕਲੇ ਨੇ, ਉਸ ਵੇਲੇ ਸਰਦੀ ਦੀ ਰਿੱਤ ਸੀ, ਸਰਦੀ ਦਾ ਸਮਾਂ ਸੀ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਚਰਨਾਂ ਦੇ ਉੱਤੇ ਛਾਲੇ ਹੋ ਗਏ ਨੇ, ਇਸ ਤੋਂ ਇਲਾਵਾ ਬਹੁਤ ਜ਼ਿਆਦਾ ਥੱਕ ਗਏ।
ਅਧਿਕ ਬਸਤ੍ਰ ਬਿਨ ਸੀਤ ਨ ਜਾਵੇ, ਹੋਤੋ ਜੋ ਢਿੱਗ ਤੇ ਕੌਣ ਉਠਾਵੇ।
ਕਵੀ ਜੀ ਲਿਖਦੇ ਨੇ ਕਿ ਸਰਦੀ ਦੇ ਸਮੇਂ ਦੇ ਵਿੱਚ ਜਿੰਨਾ ਚਿਰ ਬਹੁਤੇ ਜ਼ਿਆਦਾ ਕੱਪੜੇ ਨਾ ਹੋਣ, ਉਨਾ ਚਿਰ ਸਰਦੀ ਦੂਰ ਨਹੀਂ ਹੁੰਦੀ। ਹੋਤੋ ਜੋ ਢਿੱਗ ਤਿੰਨ ਕੌਣ ਉਠਾਵੇ, ਤੇ ਜਿਹੜੇ ਕੱਪੜੇ ਲੈ ਕੇ ਗਏ ਸਨ ਉਹਨਾਂ ਨੂੰ ਚੁੱਕ ਕੇ ਕਿਵੇਂ ਲਿਆ ਸਕਦੇ ਸਨ, ਉਹ ਤੇ ਤੰਬੂ ਦੇ ਵਿੱਚ ਹੀ ਭਾਈ ਗੁਰਦਾਸ ਜੀ ਛੱਡ ਕੇ ਦੌੜ ਗਏ ਸਨ।
ਕਿਤ ਭੋਜਨ ਪ੍ਰਾਪਤ ਕਿਤ ਨਾਹੀ, ਨਿਤ ਪ੍ਰਤੀਗਮਨਤ ਮਾਰਗ ਮਾਹੀ।
ਕਿੱਥੇ ਕਾਬਲ ਤੇ ਕਿੱਥੇ ਕਾਂਸ਼ੀ, ਕਾਬਲ ਤੋਂ ਚੱਲ ਕੇ ਕਾਂਸ਼ੀ ਪਹੁੰਚਣਾ ਸੀ। ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਕਿਤੇ ਭੋਜਨ ਨਸੀਬ ਹੋਇਆ ਤੇ ਕਿਤੇ ਭੁੱਖੇ ਹੀ ਰਹੇ, ਨਿਤਾ ਪ੍ਰਤੀ ਉਹ ਚੱਲਦੇ ਰਹੇ ਪਰ ਕਿਤੇ ਵੀ ਜ਼ਿਆਦਾ ਰੁਕੇ।
ਮਹਾਂ ਖੇਦ ਤੇ ਦੁਰਬਲ ਹੋਇਓ, ਨਹੀਂ ਆਗੇ ਅਸ ਸੰਕਟ ਜੋਇਓ।
ਬੜਾ ਥੱਕ ਕੇ ਚੂਰ ਹੋ ਗਏ ਨੇ, ਸਰੀਰ ਵੀ ਨਾ ਖਾਣ ਦੇ ਕਾਰਨ ਕਮਜ਼ੋਰ ਹੋ ਗਿਆ। ਕਵੀ ਜੀ ਲਿਖਦੇ ਨੇ ਨਹੀਂ ਆਗੇ ਅਸ ਸੰਕਟ ਜੋਇਓ, ਭਾਈ ਗੁਰਦਾਸ ਜੀ ਨੇ ਪਹਿਲੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੰਨਾ ਸੰਕਟ ਨਹੀਂ ਸਹਿਆ।
ਪਾਇਨ ਪਰੇ ਫਾਲ ਰੇ ਕਨੇ, ਚਲਤ ਪੰਥ ਨਿਤ ਸ਼੍ਰਮ ਕੋ ਸਨੇ।
ਕਿਉਂਕਿ ਲਗਾਤਾਰ ਰਾਤ ਤੇ ਦਿਨ ਚਲਦੇ ਰਹੇ ਸਨ, ਥੋੜਾ ਆਰਾਮ ਕੀਤਾ ਸੀ, ਇਸ ਕਰਕੇ ਬਹੁਤਾ ਜ਼ਿਆਦਾ ਥੱਕੇ ਸਨ ਤੇ ਚੱਲਣ ਦੇ ਕਾਰਨ ਪੈਰਾਂ ਦੇ ਵਿੱਚ ਛਾਲੇ ਵੀ ਪੈ ਗਏ ਸਨ।
ਨੀਠ ਨੀਠ ਕਰ ਪ੍ਰਾਪਤ ਹੋਵਾ, ਕਿਤਕ ਦਿਵਸ ਮੈਂ ਸ਼ਿਵਪੁਰ ਜੋਵਾ।
ਮਸਾਂ ਮਸਾਂ ਹੀ ਆਖਰਕਾਰ ਭਾਈ ਗੁਰਦਾਸ ਨੂੰ ਮੰਜ਼ਿਲ ਦੀ ਪ੍ਰਾਪਤੀ ਹੋਈ, ਕਹਿਣ ਤੋਂ ਭਾਵ ਹੈ ਕਿ ਸ਼ਿਵਾਂ ਦੀ ਨਗਰੀ ਦੇ ਵਿੱਚ ਪਹੁੰਚੇ ਨੇ, ਕਿਉਂਕਿ ਕਾਂਸ਼ੀ ਨੂੰ ਸ਼ਿਵਜੀ ਦੀ ਨਗਰੀ ਦੱਸਿਆ ਜਾਂਦਾ।
ਕਿਸ ਥਲ ਜਾਏ ਕੀਨ ਬਿਸਰਾਮੂ, ਤਹ ਗੁਰ ਸੰਗਤ ਕੇ ਬਹੁ ਧਾਮੂ।
ਕਿਸੇ ਜਗ੍ਹਾ ਬੈਠ ਕੇ ਭਾਈ ਗੁਰਦਾਸ ਨੇ ਆਰਾਮ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਸੰਗਤ ਬਹੁਤ ਜ਼ਿਆਦਾ ਕਾਂਸ਼ੀ ਦੇ ਵਿੱਚ ਰਹਿੰਦੀ ਸੀ।
ਜੋ ਸਿੱਖ ਦਰਸ਼ਨ ਕੇ ਹਿਤ ਆਏ ਤਿਨੋ ਪਛਾਣ ਲੀਨ ਹਰ ਖਾਏ।
ਪਰ ਭਾਈ ਗੁਰਦਾਸ ਨੂੰ ਜਦੋਂ ਬੈਠਾ ਦੇਖਿਆ ਤੇ ਸਿੱਖਾਂ ਨੇ ਪਛਾਣ ਲਿਆ ਕਿ ਭਾਈ ਗੁਰਦਾਸ ਜੀ ਬੈਠੇ ਨੇ, ਭਾਵੇਂ ਕਿ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਭੇਖ ਬਣਾਇਆ ਹੋਇਆ ਸੀ, ਪਰ ਤਿਨੋ ਪਛਾਣ ਲੀਨ ਹਰ ਖਾਏ, ਪਰ ਸਾਧ ਸੰਗਤ ਦੀਆਂ ਨਜ਼ਰਾਂ ਤੋਂ ਭਾਈ ਗੁਰਦਾਸ ਜੀ ਲੁਕੇ ਨਾ ਰਹੇ, ਉਹ ਇਸ ਤਰੀਕੇ ਦੇ ਨਾਲ ਲੱਭ ਲਏ ਗਏ। ਕਿਸ ਤਰੀਕੇ ਦੇ ਨਾਲ? ਉਸ ਵੇਲੇ ਭਾਈ ਗੁਰਦਾਸ ਨੂੰ ਸੰਗਤਾਂ ਨੇ ਪਛਾਣਿਆ, ਇਸ ਨੂੰ ਇਸ ਤਰੀਕੇ ਦੇ ਨਾਲ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ।
ਕਾਂਸੀ ਵਿੱਚ ਜਾ ਕੇ ਗੁਰਦਾਸ ਟਿਕਿਆ, ਗੁਰ ਸਿੱਖਾਂ ਨੇ ਲਿਆ ਪਛਾਣ ਪਾਈ। ਸਿੱਖੀ ਸ਼ਹਿਰ ਦੇ ਵਿੱਚ ਸੀ ਬਹੁਤ ਸਾਰੀ, ਸਿੱਖ ਮਿਲਣ ਲੱਗੇ ਆਣ ਆਣ ਪਾਈ। ਲੱਗੀ ਖਾਤਰ ਤਵਾਜ਼ਿਆ ਹੋਣ ਚੰਗੀ, ਸਤ ਸੰਗ ਬਣ ਗਿਆ ਮਹਾਨ ਪਾਈ। ਭਾਵੇਂ ਚੋਰੀ ਹੀ ਗਿਆ ਗੁਰਦਾਸ ਹੈ ਸੀ ਅੰਦਰ ਪ੍ਰੇਮ ਦੀ ਖਾਣ ਪਾਈ। ਫੁੱਟ ਫੁੱਟ ਕੇ ਚਸ਼ਮੇ ਵਗਣ ਲੱਗੇ, ਸਿੱਖੀ ਸਾਗਰੋਂ ਧਰੋ ਧਿਆਨ ਪਾਈ। ਚੰਦ ਬੱਦਲਾਂ ਵਿੱਚ ਨਾ ਰਹਿ ਛਿਪਿਆ, ਲਾਲ ਚਮਕਣੋ ਰਹੇ ਨਾ ਜਾਣ ਪਾਈ। ਚੰਦਨ ਘੇਰਿਆ ਟੱਕ ਪਲਾਸ ਅੰਦਰ, ਪਾਰਸ ਟਕਿਆ ਹੇਠ ਪਖਾਣ ਪਾਈ। ਗੁਣ ਆਪਣਾ ਕਦੇ ਗੁਆਮ ਦੇ ਨਹੀਂ, ਅਸਰ ਆਪਣਾ ਸਦਾ ਦਿਖਾਣ ਪਾਈ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਭਾਵੇਂ ਚੰਦਰਮਾ ਬੱਦਲਾਂ ਦੇ ਵਿੱਚ ਹੀ ਛਿਪਿਆ ਹੋਵੇ, ਪਰ ਚਮਕ ਉਹਦੀ ਜਾਂਦੀ ਨੀ, ਇਸ ਕਰਕੇ ਪਛਾਣਿਆ ਜਾਂਦਾ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਚੰਦਨ ਭਾਵੇਂ ਕਿੰਨਾ ਵੀ ਸੱਪਾਂ ਦੇ ਨਾਲ ਜਾਂ ਢੱਕ ਪਲਾਸ ਦੇ ਬੂਟਿਆਂ ਦੇ ਨਾਲ ਢੱਕਿਆ ਹੋਵੇ, ਉਹ ਸੁਗੰਧੀ ਦੇ ਨਾਲ ਸਾਰਿਆਂ ਨੂੰ ਚੰਦਨ ਕਰ ਦਿੰਦਾ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਭਾਵੇਂ ਪਾਰਸ ਕਿੰਨਿਆਂ ਹੀ ਪੱਥਰਾਂ ਦੇ ਹੇਠ ਦੱਬਿਆ ਹੋਵੇ, ਉਹ ਆਪਣਾ ਗੁਣ ਕਦੇ ਨਾ ਕਦੇ ਜ਼ਰੂਰ ਦਿਖਾ ਦਿੰਦਾ। ਇਸੇ ਤਰੀਕੇ ਦੇ ਨਾਲ ਮਾਨੋ ਕਿ ਬਹੁਤ ਹੀ ਜ਼ਿਆਦਾ ਗੁਣਾਂ ਵਾਲੇ ਸਨ ਭਾਈ ਗੁਰਦਾਸ ਜੀ, ਇਸ ਕਰਕੇ ਸੰਗਤ ਦੇ ਕੋਲੋਂ ਗੁੱਝੇ ਨਾ ਰਹਿ ਸਕੇ। ਸੰਗਤ ਨੇ ਭਾਈ ਗੁਰਦਾਸ ਨੂੰ ਪਛਾਣ ਲਿਆ, ਪਰ ਇਸ ਗੱਲ ਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਹੜੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਕਾਂਸੀ ਪਹੁੰਚੇ।
ਸਭਹਿਨ ਜੋਰ ਕਰ ਸੇਵਾ ਠਾਨੀ, ਚਰਨ ਪਖਾਰੇ ਤਾਤੇ ਪਾਨੀ।
ਜਦੋਂ ਸੰਗਤ ਨੇ ਭਾਈ ਗੁਰਦਾਸ ਨੂੰ ਪਛਾਣਿਆ ਤੇ ਬਹੁਤ ਹੀ ਜ਼ਿਆਦਾ ਹੱਥ ਜੋੜ ਕੇ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਨੇ, ਗਰਮ ਜਲ ਕਰਕੇ ਭਾਈ ਗੁਰਦਾਸ ਦੇ ਚਰਨਾਂ ਨੂੰ ਧਵਾਇਆ।
ਚਾਂਪਤ ਹੈ ਚਿਤ ਚੌਂਪ ਕਰੰਤੇ, ਸਵਾਦਲ ਭੋਜਨ ਕਰ ਅਚਵੰਤੇ।
ਸਿੱਖਾਂ ਨੇ ਮੁੱਠੀ ਚਾਪੀ ਕੀਤੀ ਹੈ, ਬੜੀ ਸੇਵਾ ਕੀਤੀ ਹੈ, ਸਵਾਦਮਈ ਜਿਹੜੇ ਭੋਜਨ ਸੀ ਨਾ ਉਹ ਬਣਾ ਕੇ ਛਕਵਾਏ।
ਜੋ ਤਬ ਹੁਤੋ ਪੂਰੀ ਮਹਿ ਪਾਲਾ, ਸਿੱਖ ਗੁਰੂ ਕੋ ਪ੍ਰੀਤ ਬਿਸਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਉਸ ਪੁਰੀ ਦਾ ਮਹੀਪਾਲ ਸੀ, ਭਾਵ ਕੇ ਰਾਜਾ ਸੀ, ਜਿਹੜਾ ਉਥੋਂ ਦਾ ਸਿੱਖ ਗੁਰੂ ਕੋ ਪ੍ਰੀਤ ਬਿਸਾਲਾ, ਉਹ ਗੁਰੂ ਦਾ ਪ੍ਰੇਮੀ ਸਿੱਖ ਸੀ ਤੇ ਗੁਰੂ ਦੇ ਚਰਨਾਂ ਦੀ ਉਹਦੇ ਮਨ ਦੇ ਅੰਦਰ ਬੜੀ ਪ੍ਰਤੀਤ ਸੀ।
ਸੁਣ ਮਹਿਮਾ ਇਸ ਕੋ ਬੁਲਵਾਯੋ, ਕਹਿ ਉਚਾਸਣ ਪਰ ਬੈਠਾਯੋ।
ਭਾਈ ਗੁਰਦਾਸ ਦੀ ਮਹਿਮਾ ਰਾਜੇ ਨੇ ਸੁਣੀ ਹੈ, ਦੂਸਰੇ ਪਾਸੇ ਸਤਿਗੁਰਾਂ ਦਾ ਪ੍ਰੇਮੀ ਸਿੱਖ ਵੀ ਸੀ, ਇਸ ਕਰਕੇ ਭਾਈ ਗੁਰਦਾਸ ਨੂੰ ਰਾਜੇ ਨੇ ਆਪਣੇ ਕੋਲ ਬੁਲਾਇਆ ਹੈ। ਉੱਚੇ ਆਸਣ ਦੇ ਉੱਤੇ ਭਾਈ ਗੁਰਦਾਸ ਨੂੰ ਆਪਣੇ ਕੋਲ ਰਾਜੇ ਨੇ ਬਿਠਾ ਲਿਆ। ਕਿਸ ਤਰ੍ਹਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀ, ਇਸ ਨੂੰ ਕਵੀ ਕਰਤਾਰ ਸਿੰਘ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ।
ਇਹ ਵੀ ਕੈਦ ਹੈ ਸੀ ਗਵਾਲੀਅਰ ਰਾਜਾ, ਛੇਵੇਂ ਸਤਿਗੁਰਾਂ ਇਹਨੂੰ ਛੁਡਾਇਆ ਜੀ। ਰਾਜਾ ਜਾਣਦਾ ਉਸ ਉਪਕਾਰ ਨੂੰ ਸੀ, ਉਹ ਅਹਿਸਾਨ ਨਾ ਮਨੋ ਭੁਲਾਇਆ ਜੀ। ਉਹਦੇ ਦਿਲ ਪ੍ਰੇਮ ਸੀ ਸਤਿਗੁਰਾਂ ਦਾ, ਇਹ ਪ੍ਰਸੰਗ ਉਸਨੇ ਸੁਣ ਪਾਇਆ ਜੀ। ਇੱਕ ਖਾਸ ਮੁਸਾਹਿਬ ਗੁਰੂ ਜੀ ਦਾ ਹੈ ਸ਼ਹਿਰ ਮੇਰੇ ਵਿੱਚ ਆਇਆ ਜੀ। ਗਿਆਨਵਾਨ ਅਤੇ ਵਿਦਵਾਨ ਭਾਰਾ, राजे दर्श करना दिलों चाहया जी, राजे सद्या आप करतार सिंगा, जर नकदी पेट चढ़ाया जी।
हुण करतार सिंह जी कलास वाली लिखदे ने कि जेड़े 52 राजे ग्वालियर दे किले दे विचों सतगुरु हरगोबिंद सच्चे पातशाह जी ने रिहा करवाए सन, उन्हां दे विचों ही इह वी राजा सी। इस करके सतगुरां दे एहसान नूं वी मनदा सी ते सतगुरां दे चरणां दे उत्ते प्रतीत वी बड़ी सी। उन्हूं पता लगा कि कोई सतगुरां दा खास मोहित वेर ओ मेरे शहर दे विच आया है, इस करके उन्हें भाई गुरदास नूं राजे ने अपने कोल बुलाया।
बूझत पयो गुरु की गाथा, तब गुरदास पणी निप साथा।
जदों भाई गुरदास जी पहुंचे, राजे ने बड़ा सन्मान किया, सत्कार दे नाल अपने कोल बिठाया ते फिर सतगुरां वाले पासे दे प्रसंग पुछे। तब गुरदास पणी निप साथा, उस वेले भाई गुरदास ने राजे नूं इस तरह आख्या,
कहिंदा सतगुर थेरे सुधा सर राजां, जपे नाम दर्शन दुख पाजा।
भाई गुरदास जी कहिंदे ने कि जिन्ना सतगुरां दा नाम जपण दे नाल ते जिन्ना सतगुरां दे दर्शन करन दे नाल सारे दुख दौड़ जांदे ने, ऐसे सतगुरु हरगोबिंद सच्चे पातशाह जी इन्हां दिनां दे विच अमृतसर विराजमान ने, उत्थे रह रहे ने।
निज बाणी मैं गुर जस गायो, कह बहु बिद महिपाल सुनायो।
भाई गुरदास ने अपनी रची हुई बाणी दे द्वारा राजे नु सतगुरु सच्चे पातशाह जी दा जस सुनाया, राजा बहुत प्रसन्न होया।
सुन हरख्यो शुभ थान उतारा, पुण गुर सिखण नपै उचारा।
राजा खुश होया, चंगी जगह दे उत्ते भाई गुरदास दा डेरा लवाया। इस तों बाद ਉਥੋਂ ਦੇ ਰਹਿਣ ਵਾਲੇ ਸਿੱਖਾਂ ਨੇ ਰਾਜੇ ਨੂੰ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ ਰਾਮ ਦਾਸ ਗੁਰ ਅਰਜਨ ਪਾਸ, ਰਹਿਤ ਪਇਓ ਪੂਰਬ ਗੁਰਦਾਸ।
ਰਾਜੇ ਨੂੰ ਉਥੋਂ ਦੇ ਸਿੱਖ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਭਾਈ ਗੁਰਦਾਸ ਜੀ ਬਹੁਤਾ ਸਮਾਂ ਰਹੇ ਨੇ ਤੇ ਹੁਣ ਇਨ੍ਹਾਂ ਸਤਿਗੁਰਾਂ ਦੇ ਵੀ ਨਜ਼ਦੀਕੀ ਨੇ, ਨਿਕਟ ਵਰਤੀ ਨੇ।
अब श्री हर गोविंद बहु सेवा, महिमा इसकी सम गुर देवा।
सिखा ने राजे नु आख्या के पहले सतगुरु साहबाना दी भी इन्हां ने बड़ी सेवा कीती है, हुण सतगुरु हरगोबिंद सच्चे पातशाह जी दे हजूर रह के ए बड़ी सेवा करदे ने, महिमा इनकी सम गुर देवा। राजे नु कहिंदे ने के समझ लो के सतगुरु हरगोबिंद सच्चे पातशाह जी दे समान ही इन्हां दी वड्डी महिमा।
गुर समीपी इह चिर कालू, करवाए कह सिख निहालू।
कहिंदे ने के गुरु दा समीपी है, उन्हां दे लागे रहण वाला है, चिरां तो रहिंदा है ते गुरु घर दे विच बड़ा मान है, बड़ी प्रतिष्ठा है और बहुते सारे सिखां दा उधार इसने सतगुरां नूं अर्ज करके करवाया।
इत्यादिक महिमा सुन पारी, पग पाहुल लै बेच तारी।
ग्रंथाकार भाई संतोख सिंह जी लिखदे ने कि जदों राजे ने सिखां तों इस तरह दी महिमा सुनी, उस वेले पग पाहल लै बे इच तारी, राजे ने अपने मन दे विच इस इच्छा नूं धारण कीता कि मैं भाई गुरदास दे चरणा अमृत नूं ग्रहण करां।
पंचामृत कनो करवाए, निकट लीन गुरदास बुलाए।
राजे ने बहुता सारा कड़ा प्रसाद तैयार करवाया और भाई गुरदास नूं अपने कोल बुलाया।
हाथ जोर कह पाहुल दहो, मोको सिख सकल बिद कहो।
हाथ जोड़ के भाई गुरदास दे अगे राजे ने बेनती कीती है कि कृपा करके अपने चरणा दा अमृत मैनू दियो, मोको सिख सकल बिद कहो, हर एक रीति दे नाल मैनू अपना सिख प्रवान करो, चेला बनाओ।
पग पाहुल दे तब गुरदास, पायो महान पाओ निप पास।
कवि जी लिखते ने इस तरीके दे नाल, ਆਪਣਾ ਚਰਨਾ ਅੰਮ੍ਰਿਤ ਭਾਈ ਗੁਰਦਾਸ ਨੇ ਰਾਜੇ ਨੂੰ ਛਕਾਇਆ ਤੇ ਰਾਜਾ ਸੇਵਕ ਬਣ ਗਿਆ। ਭਾਇਓ ਮਹਾਨ ਭਾਓ ਨਿਪ ਪਾਸ ਤੇ ਰਾਜੇ ਦਾ ਪ੍ਰੇਮ ਬਹੁਤ ਹੀ ਜ਼ਿਆਦਾ ਆਪਣੇ ਗੁਰੂ ਗੁਰਦਾਸ ਦੇ ਉੱਤੇ ਉਮੜੇ। ਜਬ ਨਿਪ ਭਾਇਓ ਸਿੱਖ ਇਸ ਕੇਰਾ ਪੁਰਮ ਜਸ ਪ੍ਰਗਟਾਇਓ ਬਡੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਸ ਤਰੀਕੇ ਦੇ ਨਾਲ ਰਾਜਾ ਵੀ ਭਾਈ ਗੁਰਦਾਸ ਦਾ ਚੇਲਾ ਬਣ ਗਿਆ ਉਸ ਵੇਲੇ ਪੁਰੀ ਦੇ ਵਿੱਚ ਬਹੁਤਾ ਹੀ ਜ਼ਿਆਦਾ ਜਸ ਪ੍ਰਗਟ ਹੋਇਆ ਭਾਈ ਗੁਰਦਾਸ। ਅਪਰ ਲੋਕ ਸਿੱਖ ਭਏ ਸੋਆਏ ਨਿਤ ਪ੍ਰਤੀ ਬਣ ਮਨਜ ਸਮੋਦਾਏ। ਰਾਜੇ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਲੋਕ ਵੀ ਉਸ ਵੇਲੇ ਸਿੱਖ ਬਣੇ ਨੇ। ਨਿਤਾ ਪ੍ਰਤੀ ਨਵੇਂ ਤੋਂ ਨਵੇਂ ਮਨੁੱਖ ਆਣ ਕੇ ਸਿੱਖੀ ਮਾਰਗ ਨੂੰ ਗ੍ਰਹਿਣ ਕਰਦੇ ਨੇ। ਦੇਖਾ ਦੇਖੀ ਭਏ ਹਜ਼ਾਰੋ ਗੁਰ ਕੋ ਸੁਜਸ ਬਿਥਾਰ ਉਚਾਰੋ। ਦੇਖਾ ਦੇਖੀ ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਭਾਈ ਗੁਰਦਾਸ ਦੇ ਸੇਵਕ ਬਣ ਗਏ। ਮੈਂ ਇਸ ਗੁਰੂ ਦੇ ਜਸ ਨੂੰ ਵਿਸਥਾਰ ਦੇ ਨਾਲ ਉਚਾਰਦਾ। ਨਿਤ ਮਹਿ ਪਾਲਕ ਨਿਕਟ ਬੁਲਾਵੇ ਗੁਰਬਾਣੀ ਇਸ ਪਾਸ ਪੜਾਵੇ। ਹੁਣ ਕਿਉਂਕਿ ਪਤਾ ਲੱਗ ਗਿਆ ਕਿ ਭਾਈ ਗੁਰਦਾਸ ਜੀ ਬੜੇ ਵਧੀਆ ਕਵਿਤਾ ਦੇ ਰਚਨ ਵਾਲੇ ਨੇ, ਇਸ ਤੋਂ ਇਲਾਵਾ ਬੜੇ ਗਿਆਤਾ ਨੇ, ਇਸ ਕਰਕੇ ਰਾਜਾ ਰੋਜ਼ ਹੀ ਭਾਈ ਗੁਰਦਾਸ ਨੂੰ ਆਪਣੇ ਕੋਲ ਬੁਲਾਉਂਦਾ, ਗੁਰਬਾਣੀ ਇਸ ਪਾਸ ਪੜਾਵੇ, ਗੁਰਬਾਣੀ ਦਾ ਪਾਠ ਸੁਣਦਾ ਹੈ, ਇਸ ਤੋਂ ਇਲਾਵਾ ਕਥਾ ਵੀ ਭਾਈ ਗੁਰਦਾਸ ਤੋਂ ਸੁਣਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਗੁਰ ਸਿੱਖ ਨੂੰ ਸਮਝ ਸਰੂਪ ਗੁਰ ਦਾ ਰਾਜਾ ਅੱਗੇ ਨਮਸਕਾਰ ਕਰਦਾ। ਜ਼ਰ ਨਕਦੀ ਕੱਪੜਾ ਹੋਰ ਚੀਜ਼ਾਂ ਪੇਟਾ ਰੱਖ ਕੇ ਅਦਬ ਸਤਕਾਰ ਕਰਦਾ। ਭਾਈ ਸਾਹਿਬ ਬੜੇ ਸਮਝਦਾਰ ਹੈ ਸਨ ਪ੍ਰਸ਼ਨ ਉੱਤਰ ਰਾਜਾ ਕਈ ਵਾਰ ਕਰਦਾ। ਗੱਲ ਬਾਤ ਕਰਕੇ ਬੜਾ ਖੁਸ਼ ਹੋਇਆ ਗੁਰੂ ਘਰ ਤੇ ਪ੍ਰੇਮ ਅਪਾਰ ਕਰਦਾ। ਮਨੋ ਤਨੋ ਸੱਚਾ ਸੇਵਕ ਹੋਏ ਗਿਆ ਮੇਰੇ ਆਗਿਆ ਸੋ ਅੰਗੀਕਾਰ ਕਰਦਾ। ਭਾਈ ਸਾਹਿਬ ਦਾ ਮਾਣ ਕਰਤਾਰ ਸਿੰਘਾ ਰਾਜਾ ਗੁਰੂ ਸੁਮਾਨ ਸ਼ੁਮਾਰ ਕਰਦਾ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਭਾਈ ਗੁਰਦਾਸ ਦਾ ਮਾਣ ਤੇ ਸਤਿਕਾਰ ਰਾਜਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮਾਨ ਕਰਦਾ। ਅਰਥ ਸਮੇਤ ਸੁਣੈ ਮਨ ਲਾਈ ਸਭ ਕੋ ਮਨ ਮੈਂ ਮੋਦ ਉਪਾਈ। ਗੁਰਬਾਣੀ ਨੂੰ ਅਰਥਾਂ ਦੇ ਸਮੇਤ ਰਾਜਾ ਸੁਣਦਾ ਹੈ ਭਾਈ ਗੁਰਦਾਸ ਤੋਂ ਮਨ ਲਾ ਕੇ। ਸਭ ਕੋ ਮਨ ਮੈਂ ਮੋਦ ਉਪਾਈ, ਹੋਰ ਵੀ ਬਹੁਤ ਸਾਰੇ ਸੁਣਦੇ ਨੇ ਤੇ ਸਾਰਿਆਂ ਦੇ ਮਨ ਦੇ ਵਿੱਚ ਪ੍ਰਸੰਨਤਾ ਆਉਂਦੀ। ਅਦਕ ਚਤਰ ਮ੍ਰਿਦ ਬਾਕਣ ਕਹੈ ਸੁਣ ਸਗਰੇ ਗੁਰ ਪ੍ਰੀਤੀ ਲਹੈ। ਭਾਈ ਗੁਰਦਾਸ ਜੀ ਬੜੇ ਚਤਰ ਨੇ, ਬੜੇ ਸਿਆਣੇ ਨੇ, ਮਿੱਠੇ ਵਾਕਾਂ ਦੇ ਨਾਲ ਆਪਣੀ ਗੱਲ ਨੂੰ ਸਿੱਧ ਕਰਦੇ ਨੇ। ਸੁਣ ਕੇ ਸਾਰੇ ਦੇ ਸਾਰੇ ਭਾਈ ਗੁਰਦਾਸ ਨੂੰ ਪ੍ਰੇਮ ਕਰਦੇ ਨੇ। ਨਿਪ ਕੇ ਨਿਕਟ ਕਥਾ ਨਿਤ ਕਰੈ ਸਭ ਸੰਗਤ ਸੁਣ ਬੇਹਿਤ ਜੁਰੈ। ਭਾਈ ਗੁਰਦਾਸ ਜੀ ਰੋਜ਼ ਹੀ ਰਾਜੇ ਦੇ ਕੋਲ ਜਾ ਕੇ ਕਥਾ ਸੁਣਾਉਂਦੇ ਨੇ, ਸਾਰੀ ਸੰਗਤ ਵੀ ਸੁਣਨ ਦੇ ਵਾਸਤੇ ਜੁੜਦੀ। ਬਹੁ ਕੀਰਤ ਬਿਸ ਤੀਰਤ ਕੀਨ ਫਿਰੈ ਸੰਗ ਗਣ ਲਖਿਓ ਪ੍ਰਵੀਨ। ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਦੀ ਮਹਿਮਾ ਬਹੁਤ ਜ਼ਿਆਦਾ ਫੈਲ ਗਈ। ਫਿਰੈ ਸੰਗ ਗਣ ਲਖਿਓ ਪ੍ਰਵੀਨ, ਬਹੁਤੇ ਸਾਰੇ ਲੋਕ ਜਿੱਥੇ ਵੀ ਭਾਈ ਗੁਰਦਾਸ ਜੀ ਜਾਂਦੇ ਨੇ ਉਹਨਾਂ ਦੇ ਨਾਲ ਨਾਲ ਜਾਂਦੇ ਨੇ, ਕਿਉਂਕਿ ਭਾਈ ਗੁਰਦਾਸ ਨੂੰ ਪ੍ਰਵੀਨ ਤੇ ਸਿਆਣਾ ਸਮਝਦੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ। ਸ਼ੁਰੂ ਕਰ ਦਿੱਤਾ ਪ੍ਰਚਾਰ ਸਿੱਖੀ ਕਥਾ ਵਾਰਤਾ ਲੱਗੇ ਸੁਣਾਣ ਪਾਈ। ਆਪ ਬੜੇ ਭਾਰੇ ਕਵੀ ਰਾਜ ਹੈ ਸਨ ਰਸ ਅਸਰ ਸੀ ਵਿੱਚ ਜ਼ੁਬਾਨ ਪਾਈ। ਵਿੱਚ ਦਿਨਾਂ ਦੇ ਹੋਏ ਮਸ਼ਹੂਰ ਭਾਰੇ ਲੱਗਣ ਲੱਗ ਪੈ ਵੱਡੇ ਦੀਵਾਨ ਪਾਈ। ਚਰਚਾ ਹੋਣ ਲੱਗੀ ਵਿੱਚ ਮੰਦਰਾਂ ਦੇ ਪਾਂਡੇ ਲੱਗ ਪਏ ਖੁਣ ਸਾਣ ਭਾਈ। ਕਵੀ ਜੀ ਲਿਖਦੇ ਨੇ ਥੋੜੇ ਦਿਨਾਂ ਦੇ ਵਿੱਚ ਬੜੇ ਮਸ਼ਹੂਰ ਹੋ ਗਏ ਨੇ ਤੇ ਜਿਹੜੇ ਪੰਡਿਤ ਨੇ ਨਾ ਉਹ ਮਾਨੋ ਕਿ ਈਰਖਾ ਕਰਨ ਲੱਗ ਪਏ ਨੇ ਭਾਈ ਗੁਰਦਾਸ ਦੇ ਨਾਲ। ਰਾਜਾ ਸੇਵਕ ਹੋਇਆ ਗੁਰਦਾਸ ਜੀ ਦਾ, ਅਸਰ ਸ਼ਹਿਰ ਉੱਤੇ ਪਿਆ ਬੜਾ ਪਾਰਾ, ਬਹੁਤ ਲੋਕ ਸਤਿਗੁਰਾਂ ਦੇ ਸਿੱਖ ਬਣ ਗਏ, ਗੁਰਬਾਣੀ ਦਾ ਹੋਇਆ ਪ੍ਰਚਾਰ ਜ਼ਾਰਾ। ਰਾਜਾ ਰੋਜ਼ ਦੀਵਾਨ ਵਿੱਚ ਹੋਏ ਹਾਜ਼ਰ, ਸੁਣੇ ਅਰਥ ਗੁਰਬਾਣੀ ਦੇ ਸੁਦਾ ਤਾਰਾ, ਪੰਡੇ ਵੇਦ ਪਾਠੀ ਮਾਨੀ ਗੁਣੀ ਗਿਆਨੀ, ਕਰਦੇ ਈਰਖਾ ਖਾਏ ਕੇ ਦਿਲੋਂ ਖਾਰਾ। ਹੁਣ ਜਦੋਂ ਇਸ ਤਰ੍ਹਾਂ ਦੀ ਮਸ਼ਹੂਰੀ ਹੋਈ, ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪੰਡਿਤ ਵੇਦਾਂ ਦਾ ਪਾਠ ਕਰਨ ਵਾਲੇ ਪਾਠੀ ਮਾਨੀ ਗੁਣੀ ਗਿਆਨੀ ਸਾਰੇ ਦੇ ਸਾਰੇ ਭਾਈ ਗੁਰਦਾਸ ਦੇ ਨਾਲ ਈਰਖਾ ਕਰਨ ਲੱਗੇ। ਭੂਪਤ ਕੋ ਗੁਰ ਜਬ ਵੈ ਗਯੋ, ਸਗਲ ਨਗਰ ਸਨਮਾਨਤ ਭਯੋ। ਜਦੋਂ ਰਾਜੇ ਦਾ ਗੁਰੂ ਬਣ ਗਿਆ ਭਾਈ ਗੁਰਦਾਸ ਤੇ ਕਵੀ ਜੀ ਲਿਖਦੇ ਨੇ ਫਿਰ ਸਾਰਾ ਨਗਰ ਸਨਮਾਨ ਕਰਨ ਲੱਗ ਪਿਆ। ਇੱਕ ਦਿਨ ਦਿਜ ਪੰਡਿਤ ਸੰਨਿਆਸੀ, ਸਭ ਮਿਲ ਕਰ ਆਏ ਇਸ ਪਾਸੇ। ਇੱਕ ਦਿਨ ਬਹੁਤ ਸਾਰੇ ਪੰਡਿਤ ਤੇ ਸੰਨਿਆਸੀ ਸਾਰੇ ਮਿਲ ਕੇ ਭਾਈ ਗੁਰਦਾਸ ਦੇ ਕੋਲ ਪਹੁੰਚੇ। ਨਿਪ ਕੋ ਗੁਰੂ ਲਖਿਓ ਲਲਚਾਏ, ਨਿਜ ਮਤ ਲਿਆਵਣ ਹੇਤ ਅਲਾਏ। ਸਾਰੇ ਪੰਡਿਤ ਤੇ ਸੰਨਿਆਸੀ ਇਹ ਸਮਝਦੇ ਨੇ ਕਿ ਜਿਹੜਾ ਰਾਜੇ ਦਾ ਵੀ ਗੁਰੂ ਬਣ ਗਿਆ ਹੈ, ਵੇਖੀਏ ਤੇ ਸਹੀ ਉਹਦੇ ਨਾਲ ਚਰਚਾ ਕਰਕੇ ਕਿ ਕਿਸ ਤਰ੍ਹਾਂ ਦਾ ਹੈ, ਚਰਚਾ ਕਰਕੇ ਉਹਨੂੰ ਹਰਾਈਏ ਤੇ ਆਪਣੇ ਮਤ ਦੇ ਵਿੱਚ ਉਸ ਨੂੰ ਲੈ ਆਈਏ। ਇਹ ਸ਼ਿਵ ਪੁਰ ਜਿਸ ਮੈਂ ਤੁਮ ਬਾਸਾ, ਯਾਂ ਤੇ ਬਣੋ ਰੁਦਰ ਕੋ ਦਾਸਾ। ਪੰਡਿਤਾਂ ਨੇ ਸਵਾਲ ਕੀਤਾ ਭਾਈ ਗੁਰਦਾਸ ਨੂੰ ਕਿ ਇਹ ਸ਼ਿਵਾਂ ਦੀ ਪੁਰੀ ਹੈ, ਇਹ ਸ਼ਿਵਜੀ ਭਗਵਾਨ ਦੀ ਨਗਰੀ ਹੈ, ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਵੀ ਭਗਵਾਨ ਸ਼ਿਵਜੀ ਦੇ ਦਾਸ ਬਣ ਜਾਓ। ਬੈਠੇ ਕਰੋ ਸਦਾ ਸ਼ਿਵ ਧਿਆਨ, ਕਿਆ ਗੁਰ ਤੇ ਅਬ ਲੇ ਹੋ ਸਜਾਣ। ਕਹਿੰਦੇ ਨੇ ਹੁਣ ਇੱਥੇ ਆ ਗਏ ਹੋ, ਇਸ ਕਰਕੇ ਭਗਵਾਨ ਸ਼ਿਵਜੀ ਨੂੰ ਮੰਨੋ ਤੇ ਸ਼ਿਵਾਂ ਦਾ ਧਿਆਨ ਧਾਰਨ ਕਰੋ। ਕਿਆ ਗੁਰ ਤੇ ਆਗੇ ਲਿਹੋ ਸੁਜਾਣ, ਹੇ ਸੁਜਾਣ ਜਿਹੜੇ ਗੁਰੂ ਦਾ ਪੁਕਾਰ ਪੁਕਾਰ ਕੇ ਤੂੰ ਨਾ ਲੈਣਾ ਹੈ, ਉਸ ਗੁਰੂ ਤੋਂ ਕੀ ਲੈਣਾ, ਹੁਣ ਤੂੰ ਇੱਥੇ ਹੀ ਰਹਿ। ਇਸ ਤਰੀਕੇ ਦੇ ਨਾਲ ਉਸ ਵੇਲੇ ਪੰਡਤਾਂ ਨੇ ਭਾਈ ਗੁਰਦਾਸ ਨੂੰ ਆਖੇ। ਇੱਕ ਦਿਨ ਰਲ ਪੰਡਤਾਂ ਆਖੇ, ਆ ਜੀ ਇਹ ਕਾਸ਼ੀ ਹੈ ਮੁਕਤ ਦੁਆਰ, ਸਮਝੋ ਇੱਥੇ ਮਰੇ ਸੋ ਮੁਕਤ ਅਵਸ਼ ਪਾਏ, ਸ਼ਿਵਜੀ ਕਰੇ ਸੰਸਾਰ ਤੋਂ ਪਾਰ, ਸਮਝੋ ਤੁਸੀਂ ਸ਼ਿਵ ਮਹਾਰਾਜ ਦੇ ਦਾਸ ਹੋ ਜਾਓ, ਤਤਕਾਲ ਫਾਵੋ ਪਲ ਚਾਰ, ਸਮਝੋ ਲੈਣਾ ਗੁਰਾਂ ਤੋਂ ਕੀ ਕਰਤਾਰ ਸਿੰਘਾ, ਛੱਡ ਵਿਸ਼ਵਨਾਥ ਦਾ ਤਾਰ, ਸਮਝੋ। ਭਾਈ ਗੁਰਦਾਸ ਨੂੰ ਆਖਿਆ ਪੰਡਤਾਂ ਨੇ, ਸ਼ਿਵਾਂ ਦੀ ਨਗਰੀ ਦੇ ਵਿੱਚ ਆਇਓ, ਇਸ ਕਰਕੇ ਸ਼ਿਵਜੀ ਭਗਵਾਨ ਨੂੰ ਆਪਣਾ ਭਗਵਾਨ ਮੰਨੋ, ਔਰ ਜਿਹੜਾ ਇੱਥੇ ਆਣ ਕੇ ਰਹਿੰਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ, ਇਹ ਵਰਦਾਨ ਹੈ ਭਗਵਾਨ ਦਾ। ਇਸ ਕਰਕੇ ਲੈਣਾ ਗੁਰਾਂ ਤੋਂ ਕੀ, ਤੁਸੀਂ ਗੁਰਾਂ ਤੋਂ ਕੀ ਲੈਣਾ, ਛੱਡ ਕੇ ਵਿਸ਼ਵਨਾਥ ਦਾਤਾਰ, ਜੋ ਵਿਸ਼ਵਨਾਥ ਦਾਤਾਰ ਹੈ ਉਹਨੂੰ ਛੱਡ ਕੇ ਗੁਰੂ ਤੋਂ ਕੀ ਲੈਣਾ ਹੈ। ਸਾਰੇ ਪੰਡਿਤ ਕਹਿੰਦੇ ਨੇ ਭਾਈ ਗੁਰਦਾਸ ਨੂੰ ਕਿ ਆਪਣੇ ਗੁਰੂ ਦਾ ਖਿਆਲ ਛੱਡ ਦਿਓ ਤੇ ਭਗਵਾਨ ਸ਼ਿਵ ਜੀ ਦੇ ਵੱਲ ਧਿਆਨ ਧਾਰਨ ਕਰੋ। ਤਬ ਗੁਰਦਾਸ ਕਯੋ ਸੁਣ ਲੀਜੈ, ਜੋ ਪਤੀਵ੍ਰਤਾ ਧਰਮ ਦਿਖ ਰਿਜੈ। ਜਦੋਂ ਪੰਡਤਾਂ ਇਸ ਤਰ੍ਹਾਂ ਆਖਿਆ, ਉਸ ਵੇਲੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸੁਣੋ ਪੰਡਤੋ ਮੇਰੀ ਗੱਲ ਨੂੰ, ਕਿ ਜਿਹੜੀ ਔਰਤ ਆਪਣੇ ਪਤੀਵ੍ਰਤਾ ਧਰਮ ਦੇ ਵਿੱਚ ਸੁਖੀ ਹੁੰਦੀ, ਪਰ ਪਤ ਰਮੈ ਨਿੰਦ ਜਗ ਗਾਵੈ, ਆਗੇ ਨਰਕ ਸਜਾਇਨ ਪਾਵੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰਤੀਵ੍ਰਤਾ ਧਰਮ ਕਰਨ ਵਾਲੀ ਔਰਤ ਕਦੇ ਵੀ ਆਪਣੇ ਪਤੀ ਨੂੰ ਨਹੀਂ ਛੱਡਦੀ, ਆਪਣੇ ਪਤੀ ਨੂੰ ਛੱਡ ਕੇ ਵਿਵਚਾਰ ਨਹੀਂ ਕਰਦੀ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੀ ਐਸੀ ਔਰਤ ਪਰਾਏ ਪੁਰਖ ਦੇ ਨਾਲ ਸੰਗ ਕਰਦੀ ਹੈ, ਆਪਣੇ ਪਤੀ ਨੂੰ ਛੱਡ ਕੇ, ਆਗੇ ਨਰਕ ਸਜਾਇਨ ਪਾਵੈ, ਇਸ ਲੋਕ ਦੇ ਵਿੱਚ ਉਹਦੀ ਨਿੰਦਿਆ ਹੁੰਦੀ ਹੈ, ਅਪਜਸ ਪੈਦਾ ਹੁੰਦਾ ਤੇ ਨਰਕਾਂ ਦੇ ਵਿੱਚ ਜਾ ਕੇ ਉਸ ਨੂੰ ਸਜਾਵਾਂ ਵੀ ਸਹਿਣੀਆਂ ਪੈਂਦੀਆਂ ਨੇ।
ਇਮ ਗੁਰ ਤਿਆਗ ਜਪੇ ਜੇ ਔਰ ਹਲਤ ਪਲਤ ਮੈਂ ਲਵੇ ਨਾ ਠੋਰ। ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਇਸਤਰੀ ਰੂਪ ਹਾਂ, ਉਹ ਮੇਰੇ ਪਤੀ ਨੇ, ਉਹ ਮੇਰੇ ਮਾਲਕ ਨੇ, ਇਸ ਕਰਕੇ ਮੈਂ ਕਦੇ ਵੀ ਆਪਣੇ ਪਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਛੱਡ ਨਹੀਂ ਸਕਦਾ। ਹਲਤ ਪਲਤ ਮੈਂ ਲਹੇ ਨਾ ਠੋਰ। ਪਰ ਜਿਹੜਾ ਵੀ ਗੁਰੂ ਨੂੰ ਛੱਡ ਕੇ ਲਾਂਭੇ ਜਾਂਦਾ ਹੈ ਇਸ ਹਲਤ ਦੇ ਵਿੱਚ, ਇਸ ਲੋਕ ਦੇ ਵਿੱਚ ਤੇ ਪਲਤ ਦੇ ਵਿੱਚ, ਉਸ ਪਰਲੋਕ ਦੇ ਵਿੱਚ ਉਹਨੂੰ ਕਿਤੇ ਵੀ ਜਗ੍ਹਾ ਨਹੀਂ ਮਿਲਦੀ। ਇਸ ਤਰੀਕੇ ਦੇ ਨਾਲ ਉਸ ਵੇਲੇ ਭਾਈ ਗੁਰਦਾਸ ਨੇ ਪੰਡਤਾਂ ਨੂੰ ਜਵਾਬ ਦਿੱਤਾ। ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਨਾਲ ਵੀ ਅੱਗੇ ਜਾ ਕੇ ਬਹੁਤ ਜ਼ਿਆਦਾ ਪੰਡਤਾਂ ਨੂੰ ਇਸ ਤਰ੍ਹਾਂ ਦੇ ਜਵਾਬ ਦੇਣਗੇ। ਸੋ ਸਾਧ ਸੰਗਤ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਕਥਾ ਦੇ ਪ੍ਰਸੰਗ ਨੂੰ ਅੱਗੇ ਲਿਜਾਇਆ ਜਾਵੇ। ਸੋ ਅੱਜ ਸਮੇਂ ਦੀ ਸਮਾਪਤੀ ਹੈ। ਮੈਂ ਇੰਨੀਆਂ ਹੀ ਅਰਜ਼ਾਂ ਕਰਕੇ ਇਸੇ ਜਗ੍ਹਾ ਦੇ ਉੱਤੇ ਕਥਾ ਨੂੰ ਵਿਸਰਾਮ ਦੇਣਾ ਹਾਂ। ਅੱਗੋਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰੀਕੇ ਦੇ ਨਾਲ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਕੇ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।